ਰਤਨ ਪਰਮ ਤਾਰ ਨੂੰ ਕਰ ਮਾਰ ਸਮਾਈ ਕਰ ਜਾਂਦਾ, ਐਡੇ ਸ਼ੌਕ ਪਿਆਰ ਨਾਲ ਆਉਂਦਾ, ਸੰਗਤ ਵਿੱਚ ਆਉਂਦਿਆਂ ਹੀ ਖੁੱਲ ਮਿਲ ਜਾਂਦਾ। ਕੋਈ ਆ ਕੇ ਜਣਾਉਂਦਾ ਆਪ ਨੂੰ ਕਿੱਥੇ ਬਵਾਂ, ਕਿਹੜੀ ਥਾਂ ਮੇਰੀ ਲਾਇਕ ਹੈ, ਇੱਕ ਨੂੰ ਉਧਰ ਕਰ, ਦੂਜੇ ਨੂੰ ਇੱਧਰ ਕਰ, ਆਪਣੀ ਥਾਂ ਬਣਾਉਂਦਾ। ਉਹ ਨਾ ਨਾ ਕਰਦੇ ਰਹਿੰਦੇ, ਪਰ ਸਾਹਿਬ ਆਖਦੇ ਨੇ ਭਾਈ ਸਾਹਿਬ ਸਦਕੇ ਉਹਨਾਂ ਗੁਰਮੁਖਾਂ ਤੋਂ, ਉਹਨਾਂ ਪਿਆਰਿਆਂ ਤੋਂ ਜਿਨ੍ਹਾਂ ਨੂੰ ਸੰਗਤ ਵਿੱਚ ਆਉਣ ਦੀ ਔਰ ਬੈਠਣ ਦੀ ਜਾਚ ਹੈ। ਕਿਵੇਂ ਆਣ ਕੇ ਬੈਠਦੇ ਹਨ? ਜੈਸੇ ਜਲ ਬਰਨ ਬਰਨ ਸਰਬੰਗ ਰੰਗ, ਜਿਵੇਂ ਜਲ ਵਿੱਚ ਜਲ ਮਿਲ ਜਾਂਦਾ ਹੈ, ਜਾਂ ਜਿਵੇਂ ਜਲ ਵਿੱਚ ਕੋਈ ਰੰਗ ਪਾ ਦੇਈਏ ਉਹ ਜਿਹਾ ਰੰਗ ਉਸ ਜਲ ਦਾ ਹੋ ਜਾਂਦਾ। ਕਿਤੇ ਵੀ ਗੁਰੂ ਕਾ ਸਿੱਖ ਚਲਾ ਜਾਏ ਇਹਨੂੰ ਵਿਤਕਰਾ ਨਹੀਂ, ਕਿਤੇ ਵੀ ਚਲਾ ਜਾਏ। ਇਸਦੇ ਮਨ ਤਾਂ ਸਭ ਨਹੀਂ, ਇਹ ਸਭਨਾ ਦਾ ਸਾਂਝਾ ਹੈ ਔਰ ਸਾਰੇ ਇਸਦੇ ਆਪਣੇ। ਜਿੱਥੇ ਵੀ ਜਾਂਦਾ ਇਹ ਸੱਚ ਦਾ ਪੁਤਲਾ ਸੱਚ ਦੀ ਖੁਸ਼ਬੂ ਖਿਲਾਰਦਾ ਹੈ, ਜਿੱਥੇ ਜਾਂਦਾ ਸੱਚ ਟੋਲਦਾ, ਸੱਚ ਬਿਨਾਂ ਕਿਸੇ ਥਾਂ ਨੂੰ ਨਹੀਂ ਪਾਲਦਾ, ਸੱਚ ਵਾਲੀ ਥਾਂ ਤੇ ਭੱਜ ਭੱਜ ਜਾਂਦਾ ਹੈ। ਸਾਧ ਸੰਗਤ ਬੋਲੋ ਸ੍ਰੀ। ਸਮਾਂ ਭਾਵੇਂ ਐਸਾ ਆ ਗਿਆ ਹੈ ਕਿ ਸੱਚ ਕਿਨਾਰੇ ਰਹਿ ਗਿਆ। ਖੈ ਮਰਦੇ ਬਾਹਮਣ ਮੌਲਾਂ ਨੇ, ਬਾਹਮਣ ਮੌਲਾਂ ਨੇ, ਮੌਲਵੀ ਤੇ ਬਾਹਮਣ ਖੈ ਖੈ ਮਰਦੇ ਹਨ। ਸੱਚ ਇੱਕ ਪਾਸੇ ਖੜੋਤਾ ਹੈ। ਭਾਈ ਸਾਹਿਬ ਨੇ ਮੌਲਵੀ ਤੇ ਬਾਹਮਣ ਆਖੇ ਹਨ। ਜੇ ਅਕਲ ਵਾਲੇ ਹੋਈਏ ਤਾਂ ਨਾਲ ਆਪ ਸਮਝ ਜਾਈਏ ਭਾਈ ਭਾਈ ਪੈ ਲੜਦੇ। ਮੇਰੇ ਬਾਹਮਣ ਮੌਲਾਂ ਨੇ ਨਹੀਂ, ਸੱਚ ਦੀ ਖਾਤਰ ਸੱਚ ਤਾਂ ਰਹਿ ਗਿਆ ਇੱਕ ਪਾਸੇ। ਸਹਿਬਾਜਨ ਕੂੜ ਫਿਰੇ ਪ੍ਰਧਾਨ ਵੇ ਲਾਲੋ, ਉਹ ਲਾਲੋ ਕੂੜ ਪ੍ਰਧਾਨ ਹੋਇਆ ਫਿਰਦਾ। ਕੂੜ ਕੀ ਹੈ? ਨਾਮ ਨਾ ਜਪਣ। ਨਾਨਕ ਵਖਾਣੇ ਬੇਨਤੀ ਤੁਧ ਬਾਜ ਕੂੜੋ ਕੂੜ, ਹੇ ਵਾਹਿਗੁਰੂ ਤੇਰੇ ਬਿਨਾਂ ਸਭ ਕੂੜ। ਤੈਨੂੰ ਜਿਸਨੇ ਵਿਸਾਰ ਦਿੱਤਾ ਹੈ ਜੋ ਕੁਝ ਪਿਆ ਕਰਦਾ ਹੈ ਉਹ ਕੂੜ ਦੀਆਂ ਪੰਡਾਂ ਪਿਆ ਬਣਦਾ, ਤੇ ਜਿਸ ਨੂੰ ਤੂੰ ਚਿੱਤ ਆ ਗਈ ਤੇਰਾ ਨਾਮ ਸੱਤ ਹੈ। ਤੂੰ ਚਿੱਤ ਆ ਗਈ ਤਾਂ ਉਸਦੇ ਬੱਲੇ ਸੱਚ ਆ ਗਏ। ਸੱਚ ਵਾਲਾ ਕਦੇ ਕੂੜ ਵਿੱਚ ਨਹੀਂ ਰਲੇਗਾ। ਕੂੜ ਨਾ ਪੁੱਜੇ ਸੱਚ ਨਾਲ ਸੌ ਘਾੜਤ ਗੜੀਏ। ਪਰ ਇੱਕ ਵਾਰੀ ਸੱਚ ਤੇ ਕੂੜ ਨਦੀ ਤੇ ਨਹਾਉਣ ਗਏ। ਦੋਵਾਂ ਨੇ ਕੱਪੜੇ ਉਤਾਰੇ ਔਰ ਨਦੀ ਵਿੱਚ ਛਾਲਾਂ ਮਾਰ ਦਿੱਤੀਆਂ। ਨਹਾਉਂਦਿਆਂ ਨਹਾਉਂਦਿਆਂ ਕੂੜ ਪਹਿਲਾਂ ਨਹਾ ਕੇ ਬਾਹਰ ਆ ਗਿਆ ਤੇ ਪਾ ਲਏ ਸੂ ਸੱਚ ਦੇ ਕੱਪੜੇ। ਅਜੇ ਪਾ ਹੀ ਰਿਹਾ ਸੀ ਸੱਚ ਦੇ ਕੱਪੜੇ ਕਿ ਉੱਤੋਂ ਸੱਚ ਆ ਗਿਆ। ਵੇਖ ਕੇ ਕੂੜ ਵੱਲ ਕਹਿੰਦਾ, ਓਏ ਮੇਰੇ ਕੱਪੜੇ ਪਾਈ ਜਾਂਦੇ, ਇਹ ਤਾਂ ਮੇਰੇ ਹਨੋਂ ਨੇ ਆਖਿਆ, ਹੁਣ ਤੇਰੇ ਨਹੀਂ, ਹੁਣ ਇਹ ਮੈਂ ਪਾ ਲਈ ਹਨ, ਮੇਰੇ ਹੋ ਗਏ ਹਨ, ਤੇ ਮੈਂ ਕੀ ਪਾਵਾਂ? ਉਹਨੇ ਆਖਿਆ ਤੂੰ ਮੇਰੇ ਪਾ ਲੈ। ਉਹਨੇ ਆਖਿਆ ਹੋਵਾਂ ਸੱਚ, ਕੱਪੜੇ ਪਾਵਾਂ ਤੇਰੇ, ਝੂਠ ਦੇ ਕੱਪੜੇ ਪਾ ਲਵਾਂ। ਸੱਚ ਕਦੇ ਗਵਾਰਾ ਨਾ ਕਰੇਗਾ ਝੂਠ ਦੇ ਕੱਪੜੇ ਪਾਵਣੇ। ਝੂਠ ਨੇ ਆਖਿਆ ਫਿਰ ਤੂੰ ਹੁਣ ਭਾਵੇਂ ਪਾ ਨਾ ਪਾ, ਮੈਂ ਤਾਂ ਤੇਰੇ ਪਾ ਲਏ। ਉਹ ਅੱਗੇ ਹੋਇਆ ਵੀ ਲਾਹ ਦੇ ਮੈਨੂੰ, ਪਰ ਝੂਠ ਨੱਠ ਗਿਆ, ਹੱਥ ਨਾ ਆਇਆ ਸੱਚ। ਉਸ ਦਿਨ ਤੋਂ ਝੂਠ ਤਾਂ ਫਿਰਦਾ ਸੱਚ ਦੇ ਕੱਪੜੇ ਪਾ ਕੇ, ਤੇ ਸੱਚ ਨੇ ਝੂਠ ਦੇ ਕੱਪੜੇ ਨਹੀਂ ਪਾਏ ਉਹ ਨੰਗਾ ਹੀ ਫਿਰਦਾ। ਇਸ ਵਾਸਤੇ ਸੱਚ ਨਾਲੋਂ ਝੂਠ ਦਾ ਅਸਰ ਛੇਤੀ ਹੁੰਦਾ ਔਰ ਪਹਿਲਾਂ ਹੁੰਦਾ, ਫਿਰ ਖੜੋ ਨਹੀਂ ਸਕਦਾ ਭਾਵੇਂ ਸੱਚ ਝੂਠ ਦੇ ਸਾਹਮਣੇ। ਪਰ ਸਮਾਂ ਐਸਾ ਹੈ, ਸੱਚ ਨੂੰ ਲੋਕੀ ਬਹੁਤ ਦੇਰ ਬਾਅਦ ਪਛਾਣਦੇ। ਝੂਠ ਕਿਉਂਕਿ ਸੱਚ ਦੇ ਕੱਪੜੇ ਪਾਈ ਫਿਰਦਾ, ਵੇਖਦਿਆਂ ਹੀ ਬੰਦੇ ਨੂੰ ਭੁਲੇਖਾ ਪੈ ਜਾਂਦਾ ਇਹ ਸੱਚ ਹੈ, ਪਿੱਛੋਂ ਨਿਤਾਰਾ ਹੁੰਦਾ। ਸਾਧ ਸੰਗਤ ਬੋਲੋ ਸ੍ਰੀ। ਤਾਂ ਉਹ ਸੱਚ ਤੇ ਖੜੋ ਰਿਹਾ ਪਾਸੇ, ਇਹਦੀ ਤਾਂ ਵਿਚਾਰੇ ਦੀ ਕੋਈ ਬਾਤ ਨਹੀਂ ਪੁੱਛਦਾ, ਪਰ ਇਹਦੇ ਵਾਸਤੇ ਸਮਝੋ ਵੀ ਦੋਵੇਂ ਪੈਲੜਦੇ ਹਨ, ਬਾਹਮਣ ਤੇ ਮੌਲਵੀ। ਅਸੀਂ ਸੱਚੇ ਹਾਂ, ਉਹ ਆਂਦੇ ਅਸੀਂ ਸੱਚੇ, ਪਰ ਸੱਚ ਹੈ ਦੋਵਾਂ ਕੋਲ। ਸੱਚ ਇੱਕ ਪਾਸੇ ਖੜੋ, ਸੱਚ ਕਿਨਾਰੇ ਰਹਿ ਗਿਆ। ਖੈ ਮਰਦੇ ਬਾਹਮਣ ਮੌਲਾਣੀ, ਸਹਿਬਾਣੀ ਵਿੱਚ ਆਖਦੇ ਨੇ ਕਾਜੀਆਂ ਬਾਹਮਣਾਂ ਕੀ ਗੱਲ ਥੱਕੀ, ਅਗਦ ਪੜੇ ਸ਼ੈਤਾਨ ਵੇ ਲਾਲੋ। ਕੂੜ ਦੀ ਕਾਲੀ ਬੋਲੀ, ਮੱਸਿਆ ਦੀ ਰਾਤ, ਆ ਪੁਣਿਆ ਦੀ ਰਾਤ ਸੀ, ਚੰਦਰਮਾ ਪੂਰਨ ਸੀ, ਕਿਹੜੀ ਚਾਨਣੀ, ਪਰ ਮੱਸਿਆ ਦੀ ਰਾਤ ਅੰਧਕਾਰ, ਚੌਵੀ ਪਾਸੀ ਹਨੇਰਾ, ਇਹਨੂੰ ਕੂੜ ਦੀ ਤਸ਼ਬੀਹ ਦਿੱਤੀ। ਮੱਸਿਆ ਦੀ ਰਾਤ ਨੂੰ ਕੂੜ ਆਖਿਆ, ਇਹ ਕੂੜ ਹੈ। ਕੂੜ ਜਿੱਥੇ ਹੋਵੇਗਾ ਉੱਥੇ ਅੰਧੇਰਾ ਹੋਵੇਗਾ, ਸੱਚ ਜਿੱਥੇ ਹੋਵੇਗਾ ਉੱਥੇ ਪ੍ਰਕਾਸ਼ ਹੋਵੇਗਾ। ਸਾਧ ਸੰਗਤ ਬੋਲੋ ਸ੍ਰੀ। ਤੋਂ ਸੱਚ ਹੈ ਸੱਚੇ ਦਾ ਨਾਮ, ਜਿਨ੍ਹਾਂ ਨੇ ਉਸਦਾ ਨਾਮ ਜਪਿਆ ਉਹ ਵੀ ਸੱਚ ਸਰੂਪ ਹੋਏ, ਉਹਨਾਂ ਦੇ ਮਨ ਔਰ ਮੁੱਖ ਉਜਲੇ ਹੋਏ, ਔਰ ਜਿਨ੍ਹਾਂ ਦੇ ਮੁੱਖ ਮਸਤਕ ਉਜਲੇ ਹਨ ਉਹਨਾਂ ਦੇ ਨਾਲ ਸਹਿਬਾਜਨ ਕੇਤੀ ਛੁੱਟਦੀ। ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ, ਜਿਨ੍ਹਾਂ ਨੇ ਆਪਣਾ ਮੁੱਖ ਔਰ ਮਨ ਉਜਲਾ ਕੀਤਾ ਹੈ ਉਹ ਸੱਚ ਦੇ ਪੁਤਲੇ ਕਿਹੜੇ ਮਰਾਤਵੇ ਤੇ ਪਹੁੰਚੇ। ਨਾਵੇਂ ਆਣ ਕੇ ਸਿੱਖ ਬਣੇ ਸਨ, ਹੁਣ ਵੀ ਸਿੱਖ ਹੀ ਕਮਾ ਰਹੇ ਹਨ, ਸਿੱਖ ਸਦਵਾ ਰਹੇ ਹਨ, ਪਰ ਦਰਜਾ ਕਿੱਡਾ ਉੱਚਾ ਹੈ। ਪੰਜੇ ਪਾਸਾ ਨੇ ਆਖਿਆ, ਗੰਗਾ ਜੀ ਜੇ ਪੁੱਤਰ ਚਾਹੁੰਦੇ ਹੋ ਤਾਂ ਬਾਬੇ ਬੁੱਢੇ ਦੇ ਪੈਰ ਪੂਜ ਲਓ। ਅੱਜ ਮੀਰੀ ਪੀੜੀ ਦੇ ਮਾਲਕ ਛੇਵੇਂ ਪਾਤਸ਼ਾਹ ਦਾ ਅਵਤਾਰ ਪੁਰਬ ਹੈ, ਅੱਜ ਦੇ ਦਿਨ ਆਪ ਪ੍ਰਗਟੇ ਸਨ ਔਰ ਬਾਬੇ ਬੁੱਢੇ ਦੀ ਰਚਨਾ ਨਾਲ, ਬਾਬੇ ਬੁੱਢੇ ਦੀ ਰਚਨਾ ਤੋਂ ਬਚਨ ਹੋਇਆ ਸੀ। ਪੰਜਵੇਂ ਪਾਤਸ਼ਾਹ ਜੋਤੀ ਸਰੂ ਕਰਨ ਕਾਰਨ ਬਾਬੇ ਬੁੱਢੇ ਦਾ ਨਾਮ ਲਿਆ। ਗੰਗਾ ਜੀ ਸਿੱਖ ਨੂੰ ਰਿਜਾਓ, ਮਨ ਦੀਆਂ ਮੁਰਾਦਾਂ ਪਾਓ। ਸਾਹਿਬ ਮਹਿਲਾਂ ਵਿੱਚ ਆਏ ਤਾਂ ਗੰਗਾ ਜੀ ਬੜੇ ਉਦਾਸ ਬੈਠੇ। ਕਿਸ ਕਾਰਨ ਉਦਾਸੀ ਹੈ? ਤਾਂ ਮਾਤਾ ਗੰਗਾ ਜੀ ਰੋ ਪਏ, ਕਦੇ ਮੈਨੂੰ ਇਹ ਇੱਛਾ ਨਹੀਂ ਸੀ ਆਈ, ਕਿਉਂਕਿ ਇਹ ਦੁਨਿਆਵੀ ਇੱਛਾ। ਅਸੀਂ ਦੁਨੀਆਂ ਤੋਂ ਬਹੁਤ ਉੱਚੇ, ਦੁਨਿਆਵੀ ਇੱਛਾ ਕਰਨੀਆਂ ਸਾਨੂੰ ਸੋਭਦੀਆਂ ਨਹੀਂ। ਪਰ ਇੱਕ ਗੱਲ ਐਸੀ ਹੋਈ ਹੈ ਜਿਸ ਨੇ ਅੰਦਰ ਮੇਰੇ ਹਲਚਲ ਮਚਾ ਦਿੱਤੀ। ਹੁਣ ਮੇਰਾ ਵੀ ਜੀ ਕਰ ਆਇਆ, ਇੱਕ ਫਲ ਮੇਰੀ ਵੀ ਗੋਦ ਵਿੱਚ, ਆ ਪੁੱਤਰ ਦਾ ਫਲ, ਪੁੱਤਰ ਦਾ ਮੇਵਾ ਜਗਤ ਵਿੱਚ ਡਾਢਾ ਮਿੱਠਾ। ਸਭ ਕੋਈ ਚਾਹੁੰਦਾ ਹੈ, ਭਾਵੇਂ ਅਮੀਰ ਹੋਵੇ ਭਾਵੇਂ ਗਰੀਬ ਹੋਵੇ, ਇਸ ਨੂੰ ਕਰਦਾ ਚਿਰਾਗ ਹਾਸਿਆ। ਜਿਸ ਘਰ ਵਿੱਚ ਪੁੱਤ ਨਹੀਂ, ਆਂਧੇਰੇ ਇਸ ਘਰ ਵਿੱਚ ਹਨੇਰਾ ਹੈ। ਪਰ ਗੰਗਾ ਜੀ ਨੇ ਆਖਿਆ ਉਹ ਜਾਣੇ, ਮੈਂ ਆਖਿਆ ਜੇ ਪੁੱਤਰ ਨਹੀਂ ਤਾਂ ਨਾ ਸਹੀ, ਘਰ ਵਿੱਚ ਅੰਧੇਰਾ ਹੈ ਤਾਂ ਇਹ ਬੇਸ਼ੱਕ ਪਿਆ ਹੋਵੇ, ਸਾਡੇ ਘਰ ਗੁਰੂ ਨਾਨਕ ਨੇ ਨਾਮ ਦਾ ਦੀਵਾ ਜੋ ਜਗਾਇਆ ਹੋਇਆ। ਤੇ ਫਿਰ ਪਾਤਸ਼ਾਹ ਨੇ ਪੁੱਛਿਆ, ਗੰਗਾ ਜੀ ਫਿਰ ਕਿਹੜੀ ਐਸੀ ਗੱਲ ਹੋ ਗਈ ਜਿਸ ਨੇ ਇਹ ਦੁਨਿਆਵੀ ਇੱਛਾ ਪੈਦਾ ਕਰ ਦਿੱਤੀ? ਤਾਂ ਮਾਤਾ ਗੰਗਾ ਨੇ ਹੌਕਾ ਲੈ ਕੇ ਆਖਿਆ, ਮੈਂ ਕੋਠੇ ਤੇ ਕੱਪੜੇ ਸੁੱਕਣੇ ਪਵਾਏ ਸਨ, ਇਹ ਕੀਮਤੀ ਕੱਪੜੇ ਤੇਰੀਆਂ ਦਾਤਾਂ, ਗੁਰੂ ਨਾਨਕ ਪਾਤਸ਼ਾਹ ਦੇ ਘਰ ਵੱਡਾ ਘਰ ਤੇ ਵੱਡੀਆਂ ਦਾਤਾਂ, ਮੰਗਣੇ ਤਾਂ ਨਹੀਂ ਕਿਸੇ ਕੋਲੋਂ, ਜੋ ਕੋਈ ਆਉਂਦਾ ਭਾਵਨਾ ਸਹਿਤ ਆਪੇ ਲਈ ਆਉਂਦਾ। ਇਹ ਕੀਮਤੀ ਕੱਪੜੇ ਜਿਸ ਵੇਲੇ ਸੁੱਕਣੇ ਪਾਏ ਤੇ ਜਠਾਣੀ ਨੇ ਵੇਖਿਆ, ਕਰਮੋ ਨੇ, ਪ੍ਰਿਥੀ ਚੰਦ ਦੀ ਘਰਵਾਲੀ ਨੇ, ਤੇ ਉਹਨੇ ਆਪਣੇ ਪਤੀ ਨੂੰ ਆਖਿਆ, ਰੋ ਕੇ ਦੇਖ ਉਹ ਸਾਹਮਣੇ ਕੱਪੜੇ ਪੈ ਸੁੱਕਦੇ ਹਨ, ਇਹ ਕੱਪੜੇ ਨਾ ਸਮਝ ਇਹ ਮੇਰੀ ਛਾਤੀ ਤੇ ਸੱਪ ਪੈ ਲੇਟਦੇ, ਇਹ ਕੱਪੜੇ ਅੱਜ ਮੇਰੇ ਹੁੰਦੇ ਜੇ ਤੂੰ ਗੱਦੀ ਦਾ ਮਾਲਕ ਹੁੰਦਾ, ਜੇ ਤੂੰ ਗੁਰੂ ਰਾਮਦਾਸ ਪਾਤਸ਼ਾਹ ਦੇ ਮਨਜ਼ੂਰੇ ਨਜ਼ਰ ਹੁੰਦਾ, ਗੱਦੀ ਦਾ ਮਾਲਕ ਤੂੰ ਹੁੰਦਾ ਔਰ ਇਹ ਸਾਰਾ ਸਾਜ ਸਮਾਜ ਇਹ ਸਾਡੇ ਘਰ ਹੁੰਦਾ। ਤੇ ਅੱਗੋਂ ਕ੍ਰਿਸ਼ਨ ਚੰਦ ਨੇ ਆਖਿਆ, ਕਰਮੋ ਘਬਰਾ ਨਹੀਂ, ਫਿਕਰ ਨਾ ਕਰ, ਇਹ ਜੋ ਕੁਝ ਪਈ ਵੇਖਣੀ ਹੈ ਸਭ ਕੁਝ ਫਿਰ ਵੀ ਸਾਡਾ ਹੈ। ਕਿਸ ਤਰ੍ਹਾਂ ਸਾਡਾ ਕਿਸ ਤਰ੍ਹਾਂ ਹੈ, ਸਾਡਾ ਹੋ ਜਾਏਗਾ, ਕਿਵੇਂ ਹੋ ਜਾਏਗਾ ਔਰ ਕਦੋਂ ਹੋ ਜਾਏਗਾ? ਪ੍ਰਿਥੀ ਚੰਦ ਨੇ ਆਖਿਆ, ਇਹ ਤਾਂ ਨਿਪੁੱਤੇ ਹਨ, ਇਹਨਾਂ ਦੇ ਘਰ ਪੁੱਤਰ ਨਹੀਂ ਹੋਣਾ, ਤੇ ਜਿਹਦੇ ਘਰ ਪੁੱਤਰ ਨਾ ਹੋਵੇ ਫਿਰ ਉਹਦਾ ਸਭ ਕੁਝ ਸ਼ਰੀਕੇ ਵਾਲੇ ਲੈ ਜਾਂਦੇ, ਅਸੀਂ ਵੀ ਇਹਨਾਂ ਦੇ ਬਾਅਦ ਸਭ ਕੁਝ ਦੇ ਆਪੇ ਹੀ ਮਾਲਕ ਬਣ ਜਾਵਾਂਗੇ। ਇਹਨਾਂ ਦੇ ਘਰ ਤਾਂ ਵਾਰਸ ਹੈ ਨਹੀਂ, ਪੁੱਤਰ ਨਹੀਂ ਜੋ ਸਭ ਕੁਝ ਸੰਭਾਲੇਗਾ। ਜਿਸ ਵੇਲੇ ਪ੍ਰਿਥੀ ਚੰਦ ਨੇ ਇਹ ਗੱਲ ਆਖੀ ਤੇ ਤੁਮ ਗਈ। ਉਸ ਵੇਲੇ ਗੰਗਾ ਜੀ ਨੇ ਆਖਿਆ, ਪਾਤਸ਼ਾਹ ਕਦੇ ਮੈਂ ਆਪਣੇ ਮਨ ਵਿੱਚ ਦੁਨਿਆਵੀ ਇੱਛਾ ਨਹੀਂ ਸੀ ਆਉਣ ਦਿੱਤੀ, ਪਰ ਅੱਜ ਮੇਰਾ ਵੀ ਜੀ ਕਰ ਆਇਆ, ਮੇਰੀ ਗੋਦੀ ਪੁੱਤਰ ਖੇਡੇ, ਮੈਂ ਨਿਪੁੱਤੀ ਨਾ ਹੋਵਾਂ। ਆਹ ਗੱਲ ਸੁਣਦਿਆਂ ਮੇਰੇ ਗਲੇ ਦੇ ਛੇਕ ਪੈ ਗਏ। ਸਭਨਾਂ ਨੂੰ ਸਭ ਕੁਝ ਦੇਣ ਵਾਲਿਆ ਮੇਰੀ ਇੱਕ ਆਸ ਪੂਰੀ ਨਹੀਂ ਕਰੇਗਾ, ਮੇਰੀ ਚੌਲੀ ਇੱਕ ਪੁੱਤਰ ਪਾ ਦੇ। ਸਾਹਿਬ ਨੇ ਆਖਿਆ, ਗੰਗਾ ਜੀ ਅਵਲ ਤਾਂ ਇਹ ਇੱਛਾ ਕਰਨੀ ਬਲੇ ਪੁਰਖਾਂ ਨੂੰ ਸੋਭਦੀ ਨਹੀਂ, ਜੋ ਕੁਝ ਵਰਤੇ ਸਭ ਤੇਰੀ ਰਜਾ, ਦੇਵੇ ਤਾਂ ਵੱਡੀ ਚੌਲੀ ਹੈ, ਨਾ ਦੇਵੇ ਤਾਂ ਤੇਰੀ ਮਰਜ਼ੀ, ਜਿਹਨੇ ਤੱਤੀਆਂ ਲੋਹਾਂ ਤੇ ਬਹਿ ਕੇ ਕਹਿ ਦੇਣਾ ਤੇਰਾ ਕੀ ਆ ਮਿੱਠਾ ਲਾਗੇ, ਉਸਨੂੰ ਪੁੱਤਰ ਦੀ ਅਣਹੋਂਦ ਚੁਭਦੀ ਨਹੀਂ, ਉਹ ਸਦਾ ਸ਼ੁਕਰ ਵਿੱਚ ਹੈ, ਸਦਾ ਸਾਬਰ ਹੈ। ਤੇ ਦੂਜਾ ਹੁਣ ਜੇ ਪ੍ਰਿਥੀ ਚੰਦ ਨੇ ਆਖ ਦਿੱਤਾ ਹੈ ਨਿਪੁੱਤੇ ਹਨ, ਇਹਨਾਂ ਦੇ ਘਰ ਪੁੱਤਰ ਨਹੀਂ ਹੋਣਾ, ਤਾਂ ਮੈਂ ਆਪਣੇ ਵੱਡੇ ਵੀਰ ਦੀ ਜਵਾਨ ਉਲੰਘ ਲਵਾਂ ਤੇ ਆਪਣੀ ਸਮਰੱਥਾ ਨਾਲ ਵਚਨ ਕਰਦੇ ਹਾਂ ਕਿ ਸਾਡੇ ਘਰ ਵੀ ਪੁੱਤਰ ਹੋਏਗਾ। ਇਹ ਤਾਂ ਵੱਡਿਆਂ ਦੀ ਨਿਰਾਦਰੀ ਹੈ, ਉਹ ਭਾਵੇਂ ਸਾਡੇ ਨਾਲ ਪਿਆਰ ਨਹੀਂ ਰੱਖਦੇ, ਕਿੱਡਾ ਵੱਡਾ ਸਬਕ ਹੈ। ਜੇ ਕੋਈ ਪਿਆਰ ਨਹੀਂ ਕਰਦਾ, ਲੜਦਾ ਝਗੜਦਾ, ਤਾਂ ਇਹ ਉਸਦੀ ਬੁਰਿਆਈ ਹੈ, ਤੇ ਚੰਗੇ ਬੰਦੇ ਉਸਦੀ ਬੁਰਿਆਈ ਨਾਲ ਬੁਰਿਆਈ ਨਾਲ ਮੁਕਾਬਲਾ ਕਰਦੇ। ਉਹ ਚੰਗੇ ਹਨ ਤਾਂ ਚੰਗੇ ਹੀ ਰਹਿੰਦੇ ਹਨ, ਉਹਨਾਂ ਦੇ ਅੰਦਰ ਵੈਰ ਵਿਰੋਧ ਨਹੀਂ ਆਉਂਦਾ। ਕਿਸੇ ਨੂੰ ਪੈੜਾ ਕੰਮ ਕਰਦਿਆਂ ਵੇਖ ਕੇ ਆਪ ਪੈੜਾ ਨਹੀਂ ਬਣੀਦਾ, ਆਪ ਉਤਨਾ ਹੀ ਚੰਗਾ ਰਹੀਦਾ ਜਿਤਨੀ ਚੰਗਿਆਈ ਵਾਹਿਗੁਰੂ ਨੇ ਬਖਸ਼ੀ ਹੋਈ। ਵੱਡੇ ਵੀਰ ਨੇ ਭਾਵੇਂ ਦੁਸ਼ਮਣੀ ਕੀਤੀ ਹੈ, ਸਰਾਪ ਦਿੱਤਾ ਸੀ, ਨੀ ਪੁੱਤਰ ਹਨ ਇਹਨਾਂ ਦੀ ਗੋਦੀ ਪੁੱਤਰ ਨਹੀਂ ਖੇਲੇਗਾ ਔਰ ਸਭ ਕੁਝ ਦੇ ਮਾਲਕ ਅਸੀਂ ਹੋ ਜਾਵਾਂਗੇ। ਹੁਣ ਮੈਂ ਸਭ ਕੁਝ ਦੀ ਖਾਤਰ ਆਪਣੇ ਵੱਡੇ ਵੀਰ ਦਾ ਬਚਨ ਇਹ ਝੂਠਾ ਕਰਦੇ ਆ। ਗੁਰੂ ਰਾਮਦਾਸ ਪਾਤਸ਼ਾਹ ਦਾ ਵੱਡਾ ਸਾਹਿਬਜ਼ਾਦਾ ਮੇਰਾ ਵੱਡਾ ਵੀਰ ਹੈ, ਭਾਵੇਂ ਮੇਰੇ ਨਾਲ ਪਿਆਰ ਨਹੀਂ ਕਰਦਾ। ਪ੍ਰਿਥੀ ਚੰਦ ਨੇ ਵੱਡੀਆਂ ਦੁਸ਼ਮਣੀਆਂ ਕੀਤੀਆਂ, ਇੱਥੋਂ ਤੱਕ ਕਿ ਪੰਜਵੇਂ ਪਾਤਸ਼ਾਹ ਇੱਕ ਗਲੀ ਚੋਂ ਜਾ ਰਹੇ ਹਨ। ਦਿਨ ਬ ਦਿਨ ਵੱਧਦਾ ਪ੍ਰਤਾਪ ਵੇਖ ਕੇ ਪ੍ਰਿਥੀ ਚੰਦ ਸਹਿ ਨਾ ਸਕਿਆ। ਆਹ ਵਡਿਆਈਆਂ ਮੇਰੀਆਂ ਹੋਣੀਆਂ ਸਨ, ਪਰ ਮੇਰੇ ਬਦਲੇ ਮੇਰੇ ਛੋਟੇ ਭਰਾ ਦੀਆਂ ਵਡਿਆਈਆਂ, ਮੈਨੂੰ ਕੋਈ ਪੁੱਛਦਾ ਨਹੀਂ। ਕਿਸੇ ਤਰ੍ਹਾਂ ਇਹਨਾਂ ਦੀ ਨਰਾਦਰੀ ਹੋਵੇ, ਆਪਣੇ ਅੰਦਰ ਛਾਤ ਨਹੀਂ ਮਾਰਦੇ ਕਿ ਕੋਈ ਗੁਣ ਹੁੰਦਾ ਤਾਂ ਮੇਰੀ ਵੀ ਵਡਿਆਈ। ਜਿਨ੍ਹਾਂ ਅੰਦਰ ਸਾਹਿਬ ਨੇ ਉਹ ਵਡਿਆਈ ਦਾ ਗੁਣ ਰੱਖਿਆ, ਇਹ ਤਖਤੇ ਰਾਜਾ ਸੋਭੇ ਜੇ ਤਖਤੇ ਲਾਇਕ ਹੋਈ। ਪਰ ਨਿਰਾਦਰੀ ਕਰਨ ਦੀ ਖਾਤਰ ਅੰਮ੍ਰਿਤਸਰ ਸਾਹਿਬ ਦੀਆਂ ਗਲੀਆਂ ਕਈ ਕਈ ਬਹੁਤ ਭੀੜੀਆਂ। ਇਹ ਗਲੀ ਚੋਂ ਸਾਹਿਬ ਹਰ ਰੋਜ਼ ਆਉਂਦੇ ਜਾਂਦੇ ਸਨ, ਰਸਤਾ ਇਹੀ ਸੀ। ਪ੍ਰਿਥੀ ਚੰਦ ਨੇ ਇੱਕ ਘਰ ਵਾਲੇ ਚੋਖੀ ਰਕਮ ਦੇ ਕੇ ਸਮਝਾਇਆ, ਤੇਰਾ ਨਾਮ ਵੀ ਨਹੀਂ ਬਣੇਗਾ ਸਹਿਜ ਸੁਭਾ। ਜਿਸ ਵੇਲੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਇਸ ਗਲੀ ਚੋਂ ਲੰਘਣ, ਤੂੰ ਕੂੜੇ ਦਾ ਥਾਲ ਭਰ ਕੇ ਉੱਤੋਂ ਉਲਟਾ ਦੇ। ਸਹਿਬ ਜਾਣੀ ਜਾਣ ਜਾਣਦੇ ਸਨ ਇਹ ਵਿਉਂਤ ਪ੍ਰਿਥੀ ਚੰਦ ਦੀ ਹੈ, ਪਰ ਜਿਸ ਵੇਲੇ ਉੱਤੇ ਕੂੜੇ ਦਾ ਥਾਲ ਉਹਨਾਂ ਨੇ ਉਲਟਾਇਆ, ਹਜ਼ੂਰ ਨੇ ਪਰਤ ਕੇ ਵੀ ਨਹੀਂ ਵੇਖਿਆ ਵੀ ਕੌਣ ਹੈ। ਗੈਰ ਗੰਭੀਰ ਜਿਵੇਂ ਆਏ ਸਨ ਤਿਵੇਂ ਲੰਘ ਗਏ। ਇਹਦੀਆਂ ਬੁਰਿਆਈਆਂ ਕੀਤੀਆਂ ਪ੍ਰਿਥੀ ਚੰਦ ਨੇ, ਪਰ ਚੰਗੀਆਂ ਦੀਆਂ ਚੰਗਿਆਈਆਂ। ਆਂਦੇ ਨੇ ਮੈਂ ਆਪਣੇ ਵੱਡੇ ਵੀਰ ਦਾ ਬਚਨ ਉਲਟਾ ਦੇ। ਨਾ ਗੰਗਾ ਜੀ ਨਿਪੁੱਤਾ ਰਹਿਣਾ ਮਨਜ਼ੂਰ ਹੈ, ਪਰ ਪ੍ਰਿਥੀ ਚੰਦ ਦਾ ਵਾਕ ਨਹੀਂ ਉਲੰਘਣਾ। ਵੱਡਾ ਵੀਰ ਹੈ, ਲੋਕੀ ਕੀ ਆਖਣਗੇ, ਗੁਰੂ ਰਾਮਦਾਸ ਸਾਹਿਬ ਦਾ ਵੱਡਾ ਸਾਹਿਬਜ਼ਾਦਾ ਤੇ ਇਸਦੀ ਜ਼ਬਾਨ ਵਿੱਚ ਸਤਾ ਹੀ ਕੋਈ ਨਹੀਂ। ਇਸ ਵਾਸਤੇ ਪੁੱਤਰ ਨਾ ਹੋਵੇ ਬੇਸ਼ੱਕ ਨਾ ਹੋਵੇ ਤੁਹਾਡੀ ਰਜਾ। ਅਗਲਾ ਦਿਨ ਹੋਇਆ, ਸਾਹਿਬ ਜਦੋਂ ਫਿਰ ਮਹਿਲਾਂ ਵਿੱਚ ਆਏ ਤਾਂ ਗੰਗਾ ਜੀ ਰੋ ਰਹੇ ਸਨ। ਬੜੀ ਕੋਸ਼ਿਸ਼ ਕੀਤੀ ਹੈ, ਮੁੜ ਮੁੜ ਧਿਆਨ ਗੁਰੂ ਨਾਨਕ ਦੇ ਚਰਨਾਂ ਵੱਲ ਲਾਉਣੀ ਆ, ਪਰ ਵੀ ਅੱਜ ਨਹੀਂ ਜੇ ਲੱਗਦਾ। ਸਵਰਣੀ ਇੱਛਾ ਇੱਡੀ ਪ੍ਰਬਲ ਕਿਉਂ ਹੋ ਗਈ ਹੈ ਕਿ ਮੈਂ ਨਿਪੁੱਤੀ ਹਾਂ, ਮੇਰੀ ਗੋਦੀ ਵਿੱਚ ਪੁੱਤਰ ਨਹੀਂ ਖੇਲੇਗਾ। ਉਂਝ ਨਾ ਹੁੰਦਾ ਤੇ ਨਾ ਹੁੰਦਾ ਬੇਸ਼ੱਕ, ਪਰ ਜਿਸ ਵੇਲੇ ਮੈਨੂੰ ਖਿਆਲ ਆਉਂਦਾ ਮੈਂ ਸਰਾਪੀ ਹੋਈ, ਮੈਨੂੰ ਪ੍ਰਿਥੀ ਚੰਦ ਨੇ ਸਰਾਪ ਛੱਡਿਆ ਬਈ ਇਹ ਨਿਪੁੱਤੀ ਆ, ਇਹਦੇ ਗੱਲ ਪੁੱਤਰ ਨਾ ਹੋਵੇ ਤਾਂ ਜੀ ਮੇਰੇ ਘਰੇ ਛੇਕ ਪੈ ਜਾਂਦਾ। ਸਭ ਕੋਈ ਤੇਰੇ ਘਰੋਂ ਆਣ ਕੇ ਦੁੱਧ ਪੁੱਤ ਮੰਗ ਲੈ ਜਾਏ, ਗੰਗਾ ਤੇ ਤੂੰ ਆਪ ਨਿਪੁੱਤੀ ਰਹੀ, ਤੇਰੀ ਗੋਦ ਹਰੀ ਨਾ ਹੋਵੇ। ਪਾਤਸ਼ਾਹ ਕੁਝ ਕਿਰਪਾ ਕਰੋ, ਭਗਤ ਲਓ ਜਾਂ ਤੇ ਮਨ ਠੀਕ ਕਰੋ ਜਾਂ ਫਿਰ ਮਨ ਦੀ ਮੁਰਾਦ ਝੋਲੀ ਪਾਓ। ਸਰ ਥੋੜੀ ਚਿਰ ਵਾਸਤੇ ਅੰਤਰ ਧਿਆਨ ਹੋਏ, ਜਦੋਂ ਨੈਣ ਖੋਲੇ ਤਾਂ ਆਖਿਆ ਗੰਗਾ ਜੀ ਫਿਰ ਇਹ ਪ੍ਰਿਥੀ ਚੰਦ ਦਾ ਬਚਨ ਮੇਰੇ ਕੋਲੋਂ ਨਾ ਉਲਟਵਾਓ, ਕਿਉਂਕਿ ਮੈਂ ਉਸਦਾ ਛੋਟਾ ਭਰਾ ਹਾਂ। ਜੇ ਪ੍ਰਿਥੀ ਚੰਦ ਦਾ ਬਚਨ ਉਲਟਾਵਣੇ ਤਾਂ ਫਿਰ ਕਿਸੇ ਸਿੱਖ ਦੀ ਸੇਵਾ ਕਰਾਂ, ਗੁਰੂ ਨਾਨਕ ਦਾ ਸਿੱਖ ਜਿਸਦੇ ਹਿਰਦੇ ਉੱਤੇ ਗੁਰੂ ਨਾਨਕ ਬੈਠਾ ਹੋਵੇ। ਉਹ ਜਿਸ ਵੇਲੇ ਕੋਈ ਐਸਾ ਬਚਨ ਕਰ ਦੇਵੇ, ਪ੍ਰਿਥੀ ਚੰਦ ਦਾ ਬਚਨ ਆਪੇ ਉਲਟ ਜਾਏਗਾ, ਕਿਉਂਕਿ ਪ੍ਰਿਥੀ ਨੇ ਬਚਨ ਜੋ ਕੀਤਾ ਗੁਰੂ ਨਾਨਕ ਨੂੰ ਹਿਰਦੇ ਤੇ ਬਿਠਾ ਕੇ ਨਹੀਂ ਕੀਤਾ। ਉਹਨਾਂ ਦਾ ਬੋਲ ਦਰਗਾਹ ਤੱਕ ਪੁੱਗਦਾ ਜਿਹਨਾਂ ਦੀ ਰਸਨਾ ਉੱਤੇ ਗੁਰੂ ਬੋਲਦਾ ਹੋਵੇ। ਬਹਿ ਕੇ ਪਾਤਸ਼ਾਹ ਫਿਰ ਸਿੱਖ ਦਾ ਨਾਮ ਵੀ ਆਪ ਲਓ, ਮੈਨੂੰ ਕੀ ਪਤਾ, ਮੇਰੇ ਬਾਣੇ ਤਾਂ ਸਾਰੇ ਸਿੱਖ ਹਨ, ਤੁਸੀਂ ਆਪ ਦੱਸੋ ਕਿਸ ਸਿੱਖ ਦੇ ਹਿਰਦੇ ਉੱਤੇ ਗੁਰੂ ਨਾਨਕ ਬੈਠਾ। ਤਾਂ ਮੇਰੇ ਸਾਹਿਬ ਨੇ ਆਖਿਆ ਗੰਗਾ ਜੀ ਬਾਬੇ ਬੁੱਢੇ ਦੀ ਸੇਵਾ ਕਰ। ਉਹਨਾਂ ਦੀ ਰਸਨਾ ਤੋਂ ਵਰ ਪ੍ਰਾਪਤ ਕਰੋ ਸਤ ਵਚਨ। ਬਾਬਾ ਜੀ ਦੀੜ ਵਿੱਚ ਰਹਿੰਦੇ ਸਨ। ਅਗਲੇ ਦਿਨ ਮਾਤਾ ਗੰਗਾ ਜੀ ਸਵੇਰੇ ਉੱਠੇ, ਪ੍ਰਸ਼ਾਦ ਪਕਾਇਆ, ਬੜੀ ਤਿਆਰੀ ਕੀਤੀ ਸੱਜ ਧੱਜ ਨਾਲ, ਰੱਥ ਮੰਗਵਾਇਆ, ਸੋਹਣੀ ਕੀਮਤੀ ਪੁਸ਼ਾਕ ਪਾਈ, ਦਸ ਦਸੀਆਂ ਨਾਲ ਲੀਤੇ ਔਰ ਗਏ ਪ੍ਰਸ਼ਾਦ ਛਕਾਵਣ ਕਿ ਜਾ ਕੇ ਬੇਨਤੀ ਕਰਾਂਗੀ ਬਾਬਾ ਜੀ ਇੱਕ ਪੁੱਤਰ ਦੀ ਦਾਤ, ਤੁਸੀਂ ਗੁਰੂ ਨਾਨਕ ਪੂਜਿਆ, ਪੂਜਣ ਯੋਗ ਜਿਨ ਨਾਨਕ ਸਤਿਗੁਰੂ ਪੂਜਿਆ ਹਰ ਪੂਜ ਕਰਾਵਾ, ਤੇ ਨਾਲੇ ਬਾਬਾ ਬੁੱਢਾ ਕੋਈ ਮੇਰੀ ਗੱਲ ਮੋੜਨ ਲੱਗਾ, ਉਹ ਤਾਂ ਮੈਨੂੰ ਆਣ ਕੇ ਮੱਥੇ ਟੇਕਦਾ ਹੋਇਆ। ਜਿਸ ਵੇਲੇ ਮੈਂ ਆਖਾਂਗੀ ਬਾਬਾ ਜੀ ਇੱਕ ਪੁੱਤਰ, ਤੇ ਬਾਬੇ ਨੇ ਆਖਣੇ ਮਾਂ ਤੈਨੂੰ ਮੂੰਹੋਂ ਕਹਿਣ ਦੀ ਕੀ ਲੋੜ ਹੈ, ਤੂੰ ਕਿਸੇ ਦਸ ਦਾਸੀ ਦੇ ਹੱਥ ਸੁਨੇਹਾ ਚਾ ਭੇਜਦੀ ਹੋ, ਇਹ ਕਿਹੜੀ ਵੱਡੀ ਗੱਲ ਸੀ। ਇਹਦੇ ਦਾਈਏ ਨਾਲ ਜਿਸ ਵੇਲੇ ਮਾਤਾ ਗੰਗਾ ਆਈ, ਅੱਗੇ ਬਾਬਾ ਬੁੱਢਾ ਜੀ ਬੈਠੇ ਸਨ। ਮਾਤਾ ਨੂੰ ਖਿਆਲ ਸੀ ਵੀ ਬਾਬਾ ਬੁੱਢਾ ਰੋਜ਼ ਅਦਬ ਕਰਦੇ ਹਨ, ਜਦ ਵੀ ਆਉਂਦੇ ਹਨ ਚੁੱਕਦੇ ਹਨ, ਤੇ ਗੁਰੂ ਕੇ ਮਹਿਲ ਉਹ ਗੁਰੂ ਕਾ ਦਾਸ। ਮਾਵੇਂ ਬਾਬਾ ਜੀ ਨੂੰ ਵੱਡਾ ਸਨਮਾਨ ਸੀ ਗੁਰੂ ਨਾਨਕ ਦੇ ਘਰ ਵਿੱਚ, ਪਰ ਫਿਰ ਵੀ ਬਾਬਾ ਬੁੱਢਾ ਜੀ ਆਪ ਨੂੰ ਸਿੱਖ ਕਹਿੰਦੇ ਸਨ। ਇਹੀ ਤਾਂ ਸਾਹਿਬ ਦੇ ਘਰ ਵਡਿਆਈਆਂ ਸੀ, ਨਹੀਂ ਤੇ ਜਰਾ ਜਿੰਨੀ ਸ਼ਕਤੀ ਕਰਾਮਤ ਹੋਈ ਕੁਛ ਨਾ ਕੁਛ ਬੰਦਾ ਬਣ ਬੈਠਾ। ਪਰ ਸਤਿਗੁਰੂ ਦੇ ਘਰ ਵਿੱਚ ਕਿਹੜੀਆਂ ਵੱਡੀਆਂ ਵਡਿਆਈਆਂ ਪਾ ਕੇ ਵੀ ਗੁਰੂ ਕੇ ਸਿੱਖ ਔਰ ਸਿੱਖ ਹੀ ਰਹੇ ਸਨ। ਆਪ ਨੂੰ ਕੁਛ ਏਦੋਂ ਵਧੀਕ ਨਹੀਂ ਆਖਿਆ। ਜਿਸ ਵੇਲੇ ਮਾਤਾ ਗੰਗਾ ਜੀ ਪਹੁੰਚੇ ਹੈਰਾਨ ਹੋ ਗਏ, ਓਡਾ ਉਤਸ਼ਾਹ ਨਹੀਂ ਅੱਜ, ਬਾਬਾ ਬੁੱਢਾ ਜੀ ਉੱਠ ਕੇ ਵੀ ਨਹੀਂ ਮਿਲੇ ਅੱਗੋਂ, ਬੈਠਿਆ ਹੀ ਚਾ ਪੁੱਛਿਆ ਸੇਵਕ ਨੂੰ, ਕਿਉਂ ਬਾਈ ਆ ਧੂਰ ਉੱਡਦੀ ਹੈ, ਕੌਣ ਆ ਰਿਹਾ, ਜਾਪਦਾ ਜਿਵੇਂ ਕੋਈ ਰੱਥ ਆ ਰਿਹਾ ਹੋਵੇ, ਜਰਾ ਵੇਖ ਤਾਂ ਸਹੀ ਰੱਥ ਦੇ ਉੱਤੇ ਕੌਣ ਹੈ ਇਸ ਵੇਲੇ ਆਉਣ ਵਾਲਾ। ਸੇਵਕ ਨੇ ਦੋ ਚਾਰ ਦਸ ਕਦਮ ਅੱਗੇ ਹੋ ਕੇ ਵੇਖਿਆ ਤੇ ਆਣ ਕੇ ਦੱਸਿਆ, ਬਾਬਾ ਜੀ ਗੁਰੂ ਕੇ ਮਹਿਲ ਆ ਰਹੇ ਹਨ। ਤੇ ਸਹਿਜ ਸੁਭਾਅ ਮੂੰਹੋਂ ਵਜਰ ਨਿਕਲਿਆ, ਗੁਰੂ ਕੇ ਮਹਿਲਾਂ ਨੂੰ ਅੱਜ ਕੱਲ੍ਹ ਦੀ ਭਾਜੜ ਪੈ ਗਈ। ਜਿਸ ਵੇਲੇ ਮਾਤਾ ਜੀ ਆਏ, ਬਾਬਾ ਬੁੱਢਾ ਜੀ ਕੁਝ ਰੁੱਖ ਨਾਲ ਵੀ ਨਾ ਬੋਲੇ। ਜਿਸ ਵੇਲੇ ਪ੍ਰਸ਼ਾਦ ਅੱਗੇ ਰੱਖਿਆ ਤਾਂ ਬਾਬੇ ਬੁੱਢੇ ਨੇ ਆਖਿਆ, ਮਾਤਾ ਜੀ ਅੱਜ ਤਾਂ ਮੈਨੂੰ ਭੁੱਖ ਹੀ ਹੈ ਨਹੀਂ, ਮੈਂ ਤੇ ਅੱਜ ਸਵੇਰ ਤੋਂ ਸੋਚਿਆ ਸੀ ਪ੍ਰਸ਼ਾਦ ਛਕਣਾ ਨਹੀਂ, ਅੱਜ ਪਤਾ ਨਹੀਂ ਭੁੱਖ ਲੱਗੀ ਕਿਉਂ ਨਹੀਂ, ਕਦੇ ਕਦੇ ਮੈਂ ਫਾਕਾ ਕਰ ਲੈਂਦਾ ਹੁੰਦਾ, ਅੱਜ ਮੈਂ ਕੁਝ ਨਹੀਂ ਛਕਣਾ। ਕਿਹੜੇ ਤਰਲੇ ਕੀਤੇ ਮਾਤਾ ਨੇ, ਇੱਕ ਮੁਰਗੀ ਖਾ ਲਓ, ਪਰ ਬਾਬੇ ਬੁੱਢੇ ਨੇ ਇੱਕ ਮੁਰਗੀ ਵੀ ਨਾ ਖਾ। ਜਿਵੇਂ ਪ੍ਰਸ਼ਾਦ ਪਕਾ ਕੇ ਲੈ ਗਏ ਸਨ, ਤਿਵੇਂ ਜਿਸ ਵੇਲੇ ਵਾਪਸ ਆਏ, ਨਿਮੋ ਚੋਣੀ ਹੋਈ ਮਾਤਾ, ਦਸ ਦਾਸੀਆਂ ਦੇ ਮਨ ਔਰ ਮੁਖ ਵੀ ਮੁਰਝਾਏ ਹੋਏ। ਜਿਸ ਵੇਲੇ ਪਿਛਾਂ ਪਰਤ ਕੇ ਆਏ, ਸਾਹਿਬ ਨੇ ਦੇਖਿਆ, ਗੰਗਾ ਜੀ ਕਿਉਂ ਮੁਖ ਮਲੀਨ ਹੈ, ਮਨ ਮੁਰਝਾਇਆ ਹੋਇਆ, ਉਹਨਾਂ ਨੇ ਇੱਕ ਮੁਰਗੀ ਵੀ ਨਹੀਂ ਖਾਧੀ, ਜਾਂਦਿਆਂ ਨੂੰ ਇਹਦੀ ਵੀ ਨਹੀਂ ਆਖਿਆ ਆਓ ਮਾਤਾ ਜੀ, ਬਲਕਿ ਦਾਸ ਤੋਂ ਸੁਣਿਆ ਕਿ ਸਾਡੇ ਜਾਂਦਿਆਂ ਨੂੰ ਵੇਖ ਕੇ ਉਹਨਾਂ ਨੇ ਕਹਿ ਦਿੱਤਾ ਗੁਰੂ ਕੇ ਮਹਿਲਾਂ ਨੂੰ ਕਾਹਦੀ ਭਾਜੜ ਪੈ ਗਈ, ਵਰ ਲੈਣ ਗਈ ਸਾਂ, ਸ਼ਰਾਬ ਲੈ ਕੇ ਆਈ ਹਾਂ। ਸਾਹਿਬ ਦੇ ਨੇਤਰ ਭਰ ਆਏ, ਗੰਗਾ ਜੀ ਤੁਹਾਨੂੰ ਸਿੱਖ ਰਜਾਉਣਾ ਨਾ ਆਇਆ, ਇਹਦੀ ਸੱਜ ਸੱਜ ਨਾਲ ਜਾਣਾ ਸੀ, ਆਪਣਾ ਆਪ ਜਾ ਕੇ ਦੱਸਣਾ ਸੀ ਕਿ ਮੈਂ ਗੁਰੂ ਕੇ ਮਹਿਲ, ਸਾਡੇ ਕੋਲ ਦਸ ਦਾਸੀਆਂ ਹਨ। ਗੰਗਾ ਜੀ ਜੇ ਸਿੱਖ ਨੂੰ ਪ੍ਰਸ਼ਾਦ ਛਕਾਉਣਾ ਹੋਵੇ ਤਾਂ ਕਿਸੇ ਦੀ ਲੋੜ ਨਹੀਂ, ਜੋ ਕੁਝ ਕਰਨਾ ਹੋਵੇ ਆਪ ਹੱਥੀ ਕਰੀਏ, ਪਾਣੀ ਪੱਖਾ ਪੀਸ ਦਾਸ ਕੇ ਤਬ ਹੋਏ ਨਿਹਾਲ, ਪਾਣੀ ਪੱਖਾ ਪੀਸ ਦਾਸ ਕੇ, ਗੁਰੂ ਕੇ ਦਾਸਾਂ ਵਾਸਤੇ ਪਾਣੀ ਲਿਆਉਣਾ ਆਪ ਜਾ ਕੇ ਲਿਆ, ਪੱਖਾ ਕਰਨਾ ਆਪ ਉੱਠ ਕੇ ਕਰ, ਪ੍ਰਸ਼ਾਦ ਛਕਾਉਣਾ ਆਪ ਪੀਸ ਚੱਕੀ, ਫਿਰ ਛਕਾਉਣਾ ਇਹਦੀ ਭਾਵਨਾ ਨਾਲ ਕਿ ਇਹ ਸਿੱਖ ਨਹੀਂ ਖਾ ਰਿਹਾ ਇਹ ਗੁਰੂ ਆਪ ਖਾ ਰਿਹਾ, ਪ੍ਰਸ਼ਾਦ ਛਕਾਉਣਾ ਆਪ ਪੀਸ ਚੱਕੀ, ਫਿਰ ਛਕਾਉਣਾ ਇਹਦੀ ਭਾਵਨਾ ਨਾਲ ਕਿ ਇਹ ਸਿੱਖ ਨਹੀਂ ਖਾ ਰਿਹਾ ਇਹ ਗੁਰੂ ਆਪ ਖਾ ਰਿਹਾ। ਭਾਵਨਾ ਨੂੰ ਹੀ ਤਾਂ ਭਾਗ ਲੱਗਣੇ, ਇਸ ਅੰਦਰ ਭਾਵਨਾ ਹੀ ਹੈ ਨਹੀਂ, ਉਹਨੂੰ ਭਾਗ ਕੀ ਲੱਗਣਗੇ। ਗੰਗਾ ਜੀ ਜੇ ਬਾਬੇ ਬੁੱਢੇ ਨੂੰ ਪ੍ਰਸ਼ਾਦ ਛਕਾਉਣਾ ਸੀ ਤਾਂ ਜਿਵੇਂ ਤੁਸੀਂ ਗਏ ਹੋ, ਇਹ ਤਾਂ ਸ਼ਰਾਬ ਹੀ ਲੈਣ ਵਾਲੀ ਗੱਲ, ਔਰ ਲੈ ਕੇ ਹੀ ਆਏ ਹੱਥ ਚਾਂ ਜੋੜੇ, ਮੈਨੂੰ ਸਮਝ ਨਹੀਂ ਆਈ, ਸਮਝਾ ਦਿਓ ਕਿਵੇਂ ਰਜਾਵਾਂ ਦੇ ਰਹੇ ਹਾਂ ਸਿੱਖਾਂ ਨੂੰ, ਇਹ ਕਿਵੇਂ ਪ੍ਰਸੰਨ ਹੁੰਦੇ ਹਨ। ਸਾਹਿਬ ਨੇ ਆਖਿਆ, ਗੰਗਾ ਜੀ ਆਪ ਚੱਕੀ ਪੀ ਹੋ, ਪ੍ਰਸ਼ਾਦਾ ਆਪਣੀ ਹੱਥੀ ਪਕਾਓ, ਆਪਣੇ ਸਿਰ ਦੇ ਉੱਤੇ ਚੁੱਕ ਕੇ ਲੈ ਜਾਓ, ਔਰ ਨੰਗੀ ਪੈਰੀ ਜਦ ਮੇਰੇ ਨਾਲ ਗਏ ਸਾਓ, ਸੰਗਤਾਂ ਨੂੰ ਜਾ ਕੇ ਜਲ ਛਕਾਇਆ ਸੀ, ਪ੍ਰਸ਼ਾਦ ਛਕਾਇਆ ਸੀ, ਪਤਾ ਜੇ ਕਿਵੇਂ ਗਏ ਸਾਂ, ਮੈਂ ਆਪ ਨੰਗੀ ਪੈਰੀ ਚੱਲ ਕੇ ਗਿਆ ਸਾਂ, ਕਿਉਂਕਿ ਗੁਰਸਿੱਖਾਂ ਅੰਦਰ ਗੁਰ ਸਤਿਗੁਰ ਵਰਤੈ, ਤੁਸੀਂ ਇਸ ਸ਼ਾਨ ਨਾਲ ਗਏ ਹੋ ਕਿ ਅਸੀਂ ਗੁਰੂ ਹਾਂ। ਮਾਨ ਨਾ ਕੀਜੇ ਸ਼ਰਨ ਪਰੀਜੇ, ਇਹ ਦੋ ਗੱਲਾਂ ਗੁਰੂ ਕੇ ਸਿੱਖਾਂ ਵਿੱਚ ਮੁੱਖ, ਸ਼ਰਨ ਪੈਣਾ ਔਰ ਕਦੇ ਮਾਨ ਨਾ ਕਰਨਾ। ਅਸੀਂ ਤੇ ਉਸਤਾਦ ਹਾਂ, ਸਮਝਾਉਣ ਵਾਸਤੇ ਸੰਸਾਰ ਵਿੱਚ ਆਏ ਹਾਂ, ਜੇ ਆਪ ਨਾ ਉਂਝ ਕਰਕੇ ਸਮਝਾਵਾਂਗੇ ਕਿਸੇ ਨੂੰ ਸਮਝ ਕਿਵੇਂ ਆਵੇਗੀ। ਇਸ ਵਾਸਤੇ ਗੰਗਾ ਜੀ ਕੱਲ੍ਹ ਫਿਰ ਪ੍ਰਸ਼ਾਦਾ ਲੈ ਜਾਓ, ਇਤਨਾ ਪ੍ਰਸ਼ਾਦਾ ਤੁਸੀਂ ਹੱਥੀ ਨਹੀਂ ਸਜਾ ਸਕਦੇ, इतने खाने दाने और बाबा बुढ़ा जी भी तुहाडे इस गल नूं चितारनगे नहीं क्योंकि वो आप जट जिमीदार मोटी छुली रोटी खा के प्रसन्न होने वाले हैं। इस वास्ते बहुते खाने दानिया की लोड़ नहीं, तुसीं सिर्फ निशे प्रशादी पका लो, बहुतियां सब्जियां भाजियां की भी लोड़ नहीं, नाल सिर्फ लस्सी लै जाओ, जे वड़ी गल चा करो तो नाल गंढे चुक लो, पर लै जाओ पावना साहब आप चल के नंगी पैर रथ उत्ते बह के ना जाओ। मेरा मन आखदा है बाबा जी प्रसन्न होणगे क्योंकि गुरु नानक पातशाह दे घर विच यही रीत है। पखा फेरा पानी ढोवा, असी आप ना पानी ढोया आप ना पखा कीता, किवें किसे नूं आखांगे। कीर्तन पै करदे सन, बाबा जी बैठे, उन्हां चिर बाबा जी दे उत्ते पखा नहीं सी हो सकदा जे मखे वाला नहीं आ गया। केडी गर्मी क्यों ना होवे आपने उसे पखा नहीं करा, गुरु ग्रंथ साहब से पहला पखा होवे फिर पावे कोई होर किसे नूं पिया कर। एक बारी कोई बाबा जी का दर्शन करने वास्ते आए, बड़े खवाउंदे सन और सिर से चौर भी चुलवाउंदे सन, आप नूं गुरु सदाउंदे सन। मिलने वास्ते जो आए बाबा जी आप कहने लगे, जदों बैठे पिछों एक सिख बैठा उसे निकी जी चौरी रखियो जिवें घोड़िया तो मखियां उड़ाने वास्ते साई सलोक रख दे, यो जी उत्ते करी जाए। असा आखिया पावे एनी कचौरी भी है ता भी बंदे उत्ते होंदी सोभदी नहीं, किवें करिए किस तरह टोकीए। आखे असी उन्हां दी बांह फड़ ली, आओ तुहानू साहिब दा कमरा दिखा दी। हजूर जिथे वेखे उथे चले गए, जिस वेले अंदर गए ते उथे भी उठ के चौरी करन लगा उन्हां उत्ते, ता कि असी उहदी बांह फड़ ली। बस भाई चौर तख्त दे मालिक आओ बैठे, गुरु की हजूरी किसे उत्ते चौर हरगिज नहीं सौ सकता। पर कई लोग वडियाई इसे गल भी समझते, पिछली अजकुंभी उत्ते हरिद्वार गए, मुड़ से पै आईए ते एक महात्मा लंबा चोला शनील दा पाया हो, उत्ते तिल्ला गोटा किनारी लाल रंग दा सिरों कोना, ते मगर मगर उस दे एक सेवादार ओदे उत्ते बाजार विच चौर करी जाए। असी बड़े हैरान होए भई ये कौन है, या ते पागल सदाई है कोई जिन्हों ए भी समझ नहीं भई ये मैं की कर रहा, ये अपनी शान और खूबी समझ रहा। असी फिर मोटर प्रता के लै गए, भला पूछिए है कौन। नेड़े पहुंच के उसके सेवक नु सदिया गल, ये कौन महात्मा हन जिन्हां नु भई तू सरे बाजार चौर करी जाने, और एक ओ है ते एक तू आप है और कोई तीजा नाल नहीं। अखे महाराज तुसी नहीं जानते, ये महाराज ब्रह्म ज्ञानी संत मोगे वाले चक्रवर्ती महाराज हैं। आश्चर्य हो गए सुन, कई लोग इस धोखे आ जाते, फलाना महात्मा जी बड़ा रब नू पहुंचया हो, तैनू किवें पता लग गया भई रब नू पहुंचया हो। साहिब आखदे ने ब्रह्म ज्ञानी की गत ब्रह्म ज्ञानी जाने, तू आप ब्रह्म ज्ञानी नहीं, तैनू ब्रह्म ज्ञानी का पता किवें लगे भी ठीक हो पहुंचया हो। लोग जड़े सरदावान होंगे हैं, खोछी सरदा थोथी पावना उस्तत करन दे विच निंदा कर दे, मुंहो पावे उस्तत कर दे हन पर कर निंदा रहे हुंदे। बाबा जी दे पास संत महाराज बाबे अतर सिंह दा सेवक आया, बड़ा प्यार कीता, बठाया, पुछया तू उना दे नाल रहे। हां महाराज मैं उना दे बहुत चिर नाल रहा। फिर कोई सुना उना दा वचन, महात्मा दा वचन सुनिए धन्नवाद, कैसा वर्तमान कैसा जीवन किस तरह रेंदे बेंदे सन। उन्हें नेत्रा में जल भर के हौका लैके जरा को कंब के आख्या महाराज होते हमेशा सतवीं भूमिका विच रेंदे सन। बाबा जी ने आख्या बस कर, ये उन्हां दी उपमा कर रहे कि निंदा कर रहे, तैनू पता है सतवीं भूमिका की हुंदी है। सतवीं भूमिका विच जिस वेले कोई महात्मा पहुंचदा है 24 घंटिया तो बाद वो चढ़ाई कर जाता, वह आखिरली मंजिल है। उत्थे पहुंच के उत्थे पहुंचदा ही उस वेले है जिस वेले उसने अपने प्राण त्यागने होण, ते तू आखने वह सतवीं भूमिका विच रहिंदे सन, किन्ना चिर रहे ते प्राण ना त्यागे। ਇਹ ਤੂੰ ਉਹਨਾਂ ਦੀ ਉਪਮਾ ਨਹੀਂ ਕਰ ਰਿਹਾ, ਉਹਨਾਂ ਦੀ ਨਿੰਦਾ ਕਰ ਰਹੀ। ਕਿਉਂਕਿ ਪ੍ਰਭ ਤੇ ਜਨ ਜਨੀ ਜਾਏ, ਜਨ ਤੇ ਸਵਾਮੀ, ਸਵਾਮੀ ਤੋਂ ਸੇਵਕ ਦਾ ਪਤਾ ਲੱਗਦਾ ਹੈ ਔਰ ਸੇਵਕ ਤੋਂ ਸਵਾਮੀ ਦੀ ਪਤਾ ਪਛਾਣ ਹੁੰਦੀ ਹੈ। ਇਸ ਵਾਸਤੇ ਅਗਾਂ ਗੱਲ ਨਾ ਕਰੀ, ਕਿਸੇ ਨੂੰ ਸਮਝਣਗੇ ਸਾਰੇ ਮੂਰਖ ਹੈ। ਔਰ ਮੂਰਖਾਂ ਦੀ ਇਹੀ ਮਤ ਹੁੰਦੀ ਹੈ, ਉਹ ਜੀ ਫਲਾਣੇ ਮਹਾਤਮਾ ਰੱਬ ਨੂੰ ਪਹੁੰਚੇ ਹੋਏ, ਮਹਾਰਾਜ ਉਹਨਾਂ ਦੀ ਕੀ ਗੱਲ। ਉਸ ਸੇਵਕ ਨੇ ਦੱਸਿਆ, ਜੀ ਤੁਹਾਨੂੰ ਪਤਾ ਕੋਈ ਨੀ, ਇਹ ਚੱਕਰਵਰਤੀ ਮਹਾਰਾਜ ਪੂਰਨ ਪੁਰਖ ਮਹਾਂਤਿਆਗੀ ਵੈਰਾਗੀ, ਇਸ ਵੇਲੇ ਦੁਨੀਆਂ ਵਿੱਚ ਇਹਨਾਂ ਦੇ ਨਾਲ ਦਾ ਮਹਾਂਪੁਰਸ਼ ਕੋਈ ਨਹੀਂ। ਇੱਕ ਚੌਰ ਕਰਨ ਦੇ ਨਾਲ ਇਹਦੀਆਂ ਵਡਿਆਈਆਂ ਤੇ ਖੂਬੀਆਂ ਬਿਆਨ ਕੀਤੀਆਂ, ਪਰ ਚੌਰ ਤਖਤ ਦਾ ਮਾਲਕ ਇਸ ਸਮੇਂ ਵਿੱਚ ਤਾਂ ਸੰਗਤ ਕੋਈ ਦੂਜਾ ਨਹੀਂ, ਇੱਕੋ ਹੀ। ਜਿਸ ਵੇਲੇ ਸਿੱਧ ਆਏ ਗੁਰੂ ਅੰਗਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਅਣ ਖਰੋਤੇ, ਸਾਹਿਬ ਨੇ ਦੇਖਿਆ, ਬਿਠਾਇਆ, ਆਓ ਸਿੱਧ ਜੀ ਆਇਆਂ ਨੂੰ ਬੈਠੋ। ਤਾਂ ਸਿੱਧਾਂ ਨੇ ਆਖਿਆ, ਜੀ ਅਸੀਂ ਤੁਹਾਡਾ ਦਰਸ਼ਨ ਕਰਨ ਵਾਸਤੇ ਆਏ ਹਾਂ, ਕਿਉਂਕਿ ਗੁਰੂ ਨਾਨਕ ਨੇ ਤੁਹਾਨੂੰ ਨਿਵਾਜਿਆ, ਸੁਣਿਆ ਤੁਹਾਨੂੰ ਉਹਨਾਂ ਨੇ ਆਪਣੀ ਥਾਂ ਤੇ ਬਿਠਾ ਲਿਆ। ਉਹ ਤੇ ਪੂਰਨ ਪਾਂਡੇ ਸਨ, ਸਰਬ ਕਲਾ ਸਮਰੱਥ ਸਨ, ਜਿਤਨੀ ਵਾਰ ਸਾਨੂੰ ਮਿਲੇ ਬਚਨ ਹੋਏ ਸਾਨੂੰ ਠੰਡ ਪੈਂਦੀ ਰਹੀ। ਤੁਸੀਂ ਤੇ ਜੇ ਨਵੇਂ ਨਵੇਂ ਹੋ, ਤੁਹਾਨੂੰ ਕਈ ਗੱਲਾਂ ਦੀ ਲੋੜ ਹੈ, ਉਹ ਤੇ ਬੜੇ ਤਜਰਬਾਕਾਰ ਸਨ। ਤੁਸੀਂ ਅਜੇ ਇਸ ਦੁਨੀਆਂ ਵਿੱਚ ਨਵਾਂ ਕਦਮ ਰੱਖਿਆ, ਇਸ ਵਾਸਤੇ ਸਾਡੇ ਕੋਲੋਂ ਕੁਝ ਮਤ ਲੈ ਲਓ, ਕੁਝ ਸਿੱਖਿਆ ਲੈ ਲਓ। ਨੇਤਰ ਭਰ ਆਏ, ਕਹਿਣ ਲੱਗੇ, ਦੀਜੋ ਸੂਜੈ ਕੋ ਨਹੀਂ ਬਹਿ ਦੁਲੀਜਾ ਪਰ। ਸਿੱਧੋ, ਸੰਸਾਰ ਵਿੱਚ ਕੋਈ ਦੂਜਾ ਹੈ ਹੀ ਨਹੀਂ ਜੋ ਅੰਗਦ ਦੇ ਸਾਹਮਣੇ ਆਸਨ ਡਾ ਕੇ ਬਵੇ। ਅੰਗਦ ਦੇ ਸਾਹਮਣੇ ਆਸਨ ਦੇ ਉੱਤੇ ਗੁਰੂ ਨਾਨਕ ਹੀ ਬੈਠਾ, ਦੂਜਾ ਦੂਜਾ ਕਾਹੇ ਸੁਣੋ, ਜੰਮੇ ਤੇ ਮਰ ਜਾ। ਅਸੀਂ ਤੇ ਅੱਜ ਕਿਸੇ ਦੇ, ਕੱਲ ਕਿਸੇ ਦੇ, ਪਰਸੋਂ ਕਿਸੇ ਹੋਰ ਦਾ ਪੱਲਾ ਫੜਿਆ, ਚੌਥ ਕਿਸੇ ਹੋਰ ਦੇ ਲੜ ਲੱਗੇ, ਇਹ ਸਾਡਾ ਕਸੂਰ ਨਹੀਂ, ਇਹ ਸਮੇਂ ਦਾ ਪ੍ਰਭਾਵ। ਬਾਬਾ ਜੀ ਆਂਦੇ ਸਨ, ਸਮਾਂ ਐਸਾ ਆ ਰਿਹਾ ਹੈ ਇੱਕ ਇੱਕ ਦਿਨ ਵਿੱਚ ਬੰਦਾ ਛੇ ਛੇ ਗੁਰੂ ਤਾਰੇਗਾ, ਪੂਰੀ ਕਿਸੇ ਤੋਂ ਨਹੀਂ ਪੈਣੀ। ਦੋ ਦਿਨ ਕਿਸੇ ਦੀ ਸੇਵਾ ਕਰੇਗਾ, ਚਾਰ ਦਿਨ ਕਿਸੇ ਦੇ ਮਗਰ ਲੱਗੇਗਾ, ਅਖੀਰ ਨਾਸਤਕ ਹੋ ਜਾਏਗਾ, ਆਖੇਗਾ ਛੱਡੋ ਇਹ ਕੁਝ ਨਹੀਂ, ਅਸੀਂ ਆਪ ਹੀ ਸਭੋ ਕੁਝ। ਇਹਦੀ ਕੁਰੀਤ ਚੱਲੇਗੀ ਕਿ ਸਿੱਖ ਸਿੱਖ ਨਹੀਂ ਰਹਿਣਗੇ। ਪੁੱਛਿਆ, ਮਰ ਜਾਣਗੇ? ਆਖਣ ਲੱਗੇ, ਨਹੀਂ ਮਰ ਨਹੀਂ ਜਾਣਗੇ, ਮਰ ਨਹੀਂ ਜਾਣਗੇ, ਸਿੱਖ ਹੀ ਛੱਡ ਜਾਣਗੇ, ਗੁਰੂ ਗ੍ਰੰਥ ਸਾਹਿਬ ਨੂੰ ਲਤਾੜ ਕੇ ਲੰਘ ਜਾਣੇ। ਹੁਣ ਸੁਣਿਆ, ਗੁਰਪੁਰਬ ਮਨਾਉਣ ਗਏ ਸਨ ਲਾਹੌਰ, ਤੇ ਆਉਂਦਿਆਂ ਉੱਥੋਂ ਗੁਰੂ ਗ੍ਰੰਥ ਸਾਹਿਬ ਲਿਆਏ ਕਈ, ਤੇ ਗੁਰੂ ਗ੍ਰੰਥ ਸਾਹਿਬ ਦੇ ਪੱਤਰਿਆਂ ਵਿੱਚ ਸੋਨੇ ਦੇ ਪੱਤਰੇ, ਸੋਨੇ ਦਾ ਸਮਗਨ। ਕਿਸੇ ਨੇ ਖਬਰ ਦੇ ਦਿੱਤੀ ਪੁਲਿਸ ਵਾਲਿਆਂ ਨੇ, ਪੱਤਰੇ ਫੁੱਲ ਫੁੱਲ ਵਿੱਚੋਂ ਸੋਨਾ ਕੱਢਿਆ। ਇਹ ਗੁਰੂ ਗ੍ਰੰਥ ਸਾਹਿਬ ਨੂੰ ਲਤਾੜਿਆ ਨਹੀਂ ਤਾਂ ਕੀ ਕੀਤਾ, ਤਲਾਸ਼ੀਆਂ ਗੁਰੂ ਗ੍ਰੰਥ ਸਾਹਿਬ ਦੀ, ਅੱਖੀ ਪੈ ਵੇਖਦੇ ਗੁਰੂ ਗ੍ਰੰਥ ਸਾਹਿਬ ਦੀ ਮੌਜੂਦਗੀ ਵਿੱਚ ਸਿੱਖ ਪੈ ਲੜਦੇ, ਇਹ ਲਤਾੜ ਨਹੀਂ ਰਹੇ ਤਾਂ ਕੀ ਪੈ ਕਰਦੇ। ਮਾਮੂਲੀ ਬੰਦੇ ਤੋਂ ਬੰਦਾ ਕੰਬ ਜਾਂਦਾ ਹੈ, ਇਹ ਕੀ ਆਖੇਗਾ, ਤੇ ਕੋਲ ਗੁਰੂ ਬੈਠਾ ਔਰ ਅਸੀਂ ਮਨ ਮਰਜ਼ੀਆਂ ਪੈ ਕਰਦੇ, ਸਾਡੀ ਸਿੱਖੀ ਕਿੱਥੇ? ਨਾਮ ਦੇ ਸਿੱਖ ਬੇਸ਼ੱਕ, ਸ਼ਕਲ ਨੇ ਵੀ ਬੇਸ਼ੱਕ ਹਾਂ, ਪਰ ਅਮਲ ਦੇ ਸਿੱਖ, ਸਭ ਤੋਂ ਵੱਡਾ ਸਿੱਖ ਦਾ ਅਮਲ ਗੁਰੂ ਗ੍ਰੰਥ ਸਾਹਿਬ ਤੇ ਪਾਵਨਾ ਸਰ। ਇਹਦਾ ਕਾਲ ਪੈ ਜਾਣਾ, ਇਹਦੀ ਕਮੀ ਹੋ ਜਾਣੀ ਹੈ ਕਿ ਬੰਦੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਬੰਦਿਆਂ ਨੂੰ ਗੁਰੂ ਧਾਰਨਾ, ਔਰ ਮਹਾਤਮਾ ਚੰਗੇ ਚੰਗੇ ਚੋਟੀ ਦੇ ਵੱਡੇ ਵੱਡੇ ਉੱਚੀ ਮਤ ਵਾਲੇ ਵੀ ਆਪ ਗੁਰੂ ਬਹਿ ਕੇ, ਗੁਰੂ ਬਣ ਕੇ ਬਹਿ ਕੇ ਪੁਜਾਵਣਗੇ, ਸੱਚ ਨੂੰ ਨਹੀਂ, ਸੱਚ ਨੂੰ ਨਹੀਂ ਪਛਾਣਗੇ, ਆਪਣੇ ਅੰਦਰ ਸੱਚ ਨਹੀਂ ਪਾਲਣਗੇ, ਸੱਚ ਦੀ ਸੋਝੀ ਨਹੀਂ ਪਾਵਣਗੇ, ਆਪ ਹਨੇਰਾ ਢੋਵਣਗੇ, ਹਨੇਰੇ ਵਿੱਚ ਦੁਨੀਆਂ ਨੂੰ ਧਕੇਲਣਗੇ। ਇਹਨਾਂ ਤੋਂ ਕਿਸੇ ਦਾ ਕੰਮ ਨਹੀਂ ਸਰਨਾ। ਤੇ ਬਸ ਦਿਨ ਘਰ ਘਰ ਹੋਏ ਬਹੇਗੇ, ਰਾਮਾ ਦਿਨ ਤੇ ਏਕ ਨਾ ਸਰਈ ਕੰਮ। ਹੁਣ ਵੀ ਕਈ ਹਨ ਰੋਜ਼ ਕੀਰਤਨ ਸੁਣ ਸੁਣ ਕੇ ਜੀ ਕਰ ਆਉਂਦਾ, ਜੀ ਕਦੇ ਉੱਚੀ ਬਿਰਤੀ ਹੋ ਜਾਏ, ਉੱਚੀ ਬਿਰਤੀ ਵਾਸਤੇ ਫਲਾਣੇ ਦੇ ਲੜ ਲੱਗੀ। ਲੱਗ ਕੇ ਵੇਖ ਲਓ ਭਾਈ, ਪਹਿਲਾ ਸਬਕ ਇਹੀ ਮਿਲੇਗਾ, ਛੱਡੋ ਇਹ ਨਾਮ ਜਪਣ ਨੂੰ, ਛੱਡੋ ਕਥਾ ਕੀਰਤਨ, ਸਾਰੀ ਉਮਰ ਕਰਦਿਆਂ ਗੁਜ਼ਰ ਗਈ, ਹੁਣ ਤਾਂ ਕੀ ਮਿਲਿਆ? ਕੁਝ ਨਾ ਕਰ। ਜਿੰਨਾ ਚਿਰ ਕੋਈ ਇਸ ਦੀ ਨਿੰਦਾ ਨਾ ਕਰੇ, ਆਪਣੀ ਵਡਿਆਈ ਨਹੀਂ ਕਰ ਸਕਦਾ। ਆਪਣੀ ਖੂਬੀ ਤਾਂ ਦੱਸਦਾ ਹੈ ਜੇ ਬਾਕੀ ਸਭ ਕੁਝ ਦੀ ਨਿੰਦਾ ਕਰਦਾ। ਚੰਗੇ ਚੰਗੇ ਮਹਾਤਮਾ ਮਹਾਂਪੁਰਖ ਵੀ ਕਿਸੇ ਦਾ ਨਾਮ ਚਾ ਲਓ, ਨਿੰਦਾ ਕਰ ਕੁਛ ਨਹੀਂ। ਸਤਿ ਸ੍ਰੀ ਅਕਾਲ ਬੋਲੋ ਸ੍ਰੀ। ਤੇ ਜੋ ਭਲੇ ਪੁਰਖ ਹਨ ਉਹ ਕਹਿਣਗੇ ਸਭ ਚੰਗੇ। ਮੰਦਾ ਕਿਸ ਨੂੰ ਆਖੀਏ? ਉਹਦੇ ਬਿਨਾਂ ਤਾਂ ਕੋਈ ਸੰਸਾਰ ਵਿੱਚ ਹੈ ਹੀ ਨਹੀਂ। ਕਿਸ ਨੂੰ ਪੈਰਾ ਆਖਾਂ? ਅਖਬਾਰਾਂ ਵਿੱਚ ਇਸ਼ਤਿਹਾਰ ਨਿਕਲਦੇ ਹਨ, ਰੱਬ ਦੀ ਪ੍ਰਾਪਤੀ ਦੇ ਸਾਧਨ ਕਿਸੇ ਨੇ ਪੁੱਛਣੇ ਹੋਣ, ਫਲਾਣੇ ਪਤੇ ਤੇ ਚਿੱਠੀ ਪਾਓ, ਜਵਾਬ ਮਿਲੇ, ਪ੍ਰਾਪਤੀ ਹੋਵੇ। ਇਹ ਪ੍ਰਾਪਤੀਆਂ ਸਾਧ ਸੰਗਤ ਜੇ ਇੰਜ ਹੁੰਦੀਆਂ ਕੀ ਲੋੜ ਪਈ ਸੀ ਬਾਰਾਂ ਬਾਰਾਂ ਸਾਲ ਸਿਰ ਦੇ ਉੱਤੇ ਗਾਗਰ ਚੁੱਕਣ, ਬਾਰੀ ਪਾਣੀ ਠੋਵਣ, ਕਿਹਦੀ ਤਪੱਸਿਆ ਕੀਤੀ ਆ? ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਬਰ ਸਿਦਕ ਸਾਹੀਦ ਬਰਮ ਬਹੁ ਖੋਵਣਾ, ਗੋਲਾ ਮੁੱਲ ਖਰੀਦ ਕਾਰੇ ਜੋਵਣਾ, ਨਾ ਤੁਸ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ, ਚਿੱਟੀਆਂ ਹੋਏ ਜਦੀਦ ਪਾਣੀ ਠੋਵਣਾ, ਪੱਖੇ ਦੀ ਤਾਕੀਦ ਪਗਮਲ ਥੋਵਣਾ, ਇਤਨੇ ਗੁਣ ਆਉਂਦਿਆਂ ਵੀ ਫੇਰ ਸੇਵਕ ਹੋਏ ਸਜੀਦ ਨਾ ਸਨ ਰੋਵਣ। ਇੱਕ ਰਸ ਵਿੱਚ ਰਹਿਣ ਵਾਲਾ ਦੁੱਖ ਨੂੰ ਦੁੱਖ ਨਹੀਂ ਮੰਨਦਾ, ਸੁੱਖ ਦੀ ਇੱਛਾ ਨਹੀਂ ਕਰਦਾ, ਸੁੱਖ ਆਵੇ ਤੇਰੀ ਮਰਜ਼ੀ, ਸੁੱਖ ਦੇ ਤੇਰੀ ਰਜਾ, ਇੱਕ 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 ਨਿਤਨੇਮ ਨਹੀਂ ਛੱਡਦਾ, ਕਿਹੜਾ ਨਾਮ ਜਪਣ ਵਾਲਾ। ਜੇ ਸੁੱਖ ਦੇ ਤਾਂ ਤੁਝੇ ਅਰਾਦੀ, ਦੁੱਖ ਵੀ ਤੁਝੇ ਦਿਆ, ਅਤੇ ਆਉਣਾ ਨਹੀਂ ਛੱਡਦਾ। ਜਿਹਨੇ ਇਹ ਨਹੀਂ ਛੱਡਿਆ ਸਾਧ ਸੰਗਤ, ਉਸਦੇ ਪੈਰ ਪੱਕੇ, ਉਸਦਾ ਮਰਦ ਦੇ ਮੋਢੇ ਤੇ ਹੱਥ ਹੈ, ਉਸਦੀ ਨੀਂਹ ਸਲਾਮਤ ਹੈ, ਉਹ ਨਹੀਂ ਗਿਰ ਸਕਦਾ। ਨਹੀਂ ਤੇ ਜਿਸ ਵੇਲੇ ਬੰਦੇ ਦੇ ਗਿਰਨ ਦਾ ਵੇਲਾ ਆਵੇਗਾ, ਸਭ ਤੋਂ ਪਹਿਲਾਂ ਇਸਦਾ ਨਿਤਨੇਮ ਜਾਏਗਾ। ਇਹ ਪੱਕੀ ਨਿਸ਼ਾਨੀ ਹੈ ਔਰ ਪੱਥਰ ਦੀ ਲੀਕ ਹੈ, ਕਿਸੇ ਤਰ੍ਹਾਂ ਜਾਏ ਪਹਿਲਾਂ ਨਿਤਨੇਮ ਜਾਏ, ਨਿਤਨੇਮ ਖੁੰਝੇਗਾ ਤਾਂ ਕਲਯੁਗ ਵਾਰ ਕਰ ਸਕਦਾ, ਨਹੀਂ ਤੇ ਵਾਰ ਚੱਲ ਹੀ ਨਹੀਂ ਸਕਦਾ। ਪਹਿਲਾਂ ਕਿਸੇ ਤਰ੍ਹਾਂ ਇਸਦਾ ਨਿਤਨੇਮ ਤੋੜੇਗਾ, ਨਿਤਨੇਮ ਜਿਸ ਵੇਲੇ ਖੁੰਝੇਗਾ ਤਾਂ ਫਿਰ ਬੰਦਾ ਨਿਰਬਲ ਹੈ, ਕੋਲ ਹਥਿਆਰ ਹੀ ਨਹੀਂ ਲੜਨ ਵਾਲਾ, ਹੁਣ ਭਾਵੇਂ ਇਸ ਨੂੰ ਕੋਈ ਮਾਰ ਲਵੇ। ਸਾਧ ਸੰਗਤ ਆਖੋ ਸ੍ਰੀ ਵਾਹਿਗੁਰੂ। ਪਾਤਸ਼ਾਹ ਨੇ ਆਖਿਆ ਗੰਗਾ ਜੀ ਸਾਡਾ ਘਰ ਇਹ ਅਮਲ ਵਾਲਿਆਂ ਦਾ ਘਰ ਹੈ, ਜੋ ਕੁਝ ਕਹਿਣੇ ਉਹ ਕਰਕੇ ਕਹਿਣਾ, ਇਸ ਵਾਸਤੇ ਸਿੱਖ ਦੀ ਸੇਵਾ ਕਰਨੀ ਹੈ ਆਪਣੀ ਹੱਥੀ ਕਰੋ, ਚੌਰ ਤਖਤ ਦੇ ਮਾਲਿਕ ਹੋ ਕੇ ਫਿਰ ਇਹ ਨਿਮਰਤਾ ਦਾ ਸਬਕ ਪੈ ਸਿਖਾਉਂਦੇ ਹਨ। ਸਤ ਬਚਨ ਅਗਲਾ ਦਿਨ ਹੋਇਆ, ਗੰਗਾ ਜੀ ਨੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕੀਤਾ, ਸੁਖਮਨੀ ਦਾ ਪਾਠ ਪੜਦਿਆਂ ਪ੍ਰਸ਼ਾਦੇ ਪਕਾਏ, ਚੱਕੀ ਪੀਠੀ ਆਪਣੀ ਹੱਥਾਂ ਵਿੱਚ ਛਾਲੇ ਪੈ ਗਏ। ਪਰ ਸਿੱਖ ਦੀ ਸੇਵਾ ਕਰਨੀ ਹੈ, ਨਾਲੇ ਚੱਕੀ ਪੀਸਦੇ ਹਨ, ਪ੍ਰਸ਼ਾਦੇ ਪਕਾਉਂਦੇ ਹਨ, ਤੇ ਨਾਲੇ ਆਖਦੇ ਹਨ ਪਾਈ, ਨੰਗੀ ਪੈਰੀ ਸਿਰ ਤੇ ਪ੍ਰਸ਼ਾਦੇ, ਨਾਰ ਲੱਸੀ ਤੇ ਤੁਰਨ ਵੇਲੇ ਚੌਲੀ ਵਿੱਚ ਇੱਕ ਬੁੱਖ ਗੰਡਿਆਂ ਦਾ ਵੀ ਪਾ ਦੇ। ਗੰਗਾ ਜੀ ਇਕੱਲੇ ਰਾਹ ਜਾਂਦੇ ਆ, ਪਛਾਣੇ ਨਹੀਂ ਪੈ ਜਾਂਦੇ ਵੀ ਕੌਣ ਹਨ ਜਾ ਰਹੇ। ਅਜੇ ਰਸਤੇ ਵਿੱਚ ਸਨ, ਬਾਬਾ ਬੁੱਢਾ ਜੀ ਗਾਹ ਖੋਦਰਦਿਆਂ ਉੱਠੇ, ਦੋ ਚਾਰ ਕਦਮ ਉਧਰ ਗਏ, ਦੋ ਚਾਰ ਕਦਮ ਉਧਰ ਗਏ, ਤੇ ਫਿਰ ਸੇਵਾਦਾਰ ਨੂੰ ਸੱਦਿਆ, ਗੱਲ ਸੁਣ, ਅੱਜ ਪਤਾ ਨੀ ਕੀ ਗੱਲ ਹੈ, ਬੜੀ ਭੁੱਖ ਲੱਗ ਰਹੀ, ਜਾਵਾ ਪ੍ਰਸ਼ਾਦੇ ਲੈ ਆਵਾਂ? ਮਹਾਰਾਜ ਨਹੀਂ, ਬਹਿ ਜਾ, ਆਪੇ ਆ ਜਾਣਗੇ, ਬੜੀ ਭੁੱਖ ਲੱਗੀ ਹੈ, ਬੜਾ ਵਿਆਕਲ ਹੋ ਰਿਹਾ। ਫਿਰ ਥੋੜੀ ਦੇਰ ਬਾਅਦ ਅੱਡੀਆਂ ਚੁੱਕ ਚੁੱਕ ਕੇ ਵੇਖਣ, ਕਿਤੋਂ ਵੀ ਕੋਈ ਪ੍ਰਸ਼ਾਦਾ ਨਹੀਂ ਲਿਆ ਰਿਹਾ, ਕਿ ਏਡੀ ਭੁੱਖ ਲੱਗੀ ਹੈ, ਦੀ ਕੋਈ ਪ੍ਰਸ਼ਾਦ ਸ਼ਿਕਾਇਤ, ਇੱਧਰ ਤੇ ਭੁੱਖ ਲੱਗ ਰਹੀ ਹੈ, ਉੱਧਰ ਪਾਵਨਾ ਸਾਹਿਤ ਮਾਤਾ ਗੰਗਾ ਜੀ ਪ੍ਰਸ਼ਾਦਾ ਲਿਆ ਰਹੇ। ਅਜੇ ਨੇੜੇ ਨਹੀਂ ਪਹੁੰਚੇ, ਦੂਰੋਂ ਬਾਬਾ ਬੁੱਢਾ ਜੀ ਨੇ ਵੇਖਿਆ, ਭੱਜ ਕੇ ਅੱਗੋਂ ਦੀ ਜਾ ਮਿਲੇ, ਸਿਰ ਤੋਂ ਆਪੇ ਜਾ ਕੇ ਪ੍ਰਸ਼ਾਦੇ ਲੈ ਲੈ। ਮਾਂ ਨਾ ਬੱਚਿਆਂ ਦਾ ਫਿਕਰ ਕਰੇ ਤਾਂ ਕੌਣ ਕਰੇਗਾ, ਆਖਣ ਦੀ ਮੁਹਲਤ ਹੀ ਨਹੀਂ ਦਿੱਤੀ ਬਈ ਖਾ ਲਓ। ਉੱਥੇ ਹੀ ਬਹਿ ਗਿਆ ਚੌਂਕੜਾ ਮਾਰ ਕੇ, ਲੱਗੇ ਪ੍ਰਸ਼ਾਦਾ ਛਕਣ, ਨਾਲੇ ਲੱਸੀ ਪੀਵਣ ਨਾਲੇ ਮਿਸੇ ਪ੍ਰਸ਼ਾਦੇ। ਤੇ ਜਿਸ ਵੇਲੇ ਮਾਂ ਨੇ ਚੌੜੀ ਵਿੱਚੋਂ ਗੰਢੇ ਵੀ ਅੱਗੇ ਉਲਟਾ ਕੇ ਰੱਖ ਦਿੱਤੇ, ਏਡੇ ਪ੍ਰਸੰਨ ਹੋਏ ਬਾਬਾ ਬੁੱਢਾ ਜੀ। ਚੁੱਕ ਕੇ ਗੰਢਾ ਜੋ ਸਭ ਤੋਂ ਵੱਡਾ ਸੀ, ਰੱਖ ਲਿਆ ਆਪਣੇ ਗੋਡੇ ਦੀ ਛੋਣੀ ਉੱਤੇ, ਤੇ ਉੱਤੋਂ ਮਾਰਿਆ ਸੱਜੇ ਹੱਥ ਦਾ ਮੁੱਕਾ, ਗੰਢਾ ਪੰਨਿਆ ਤੇ ਨਾਲ ਆਖਿਆ, ਮਾਂ ਜੀ ਫਿਕਰ ਨਾ ਕਰੋ, ਐਸਾ ਲਾਲ ਗੋਦੀ ਆਣ ਕੇ ਖੇਲੇਗਾ ਜੋ ਮੁਗਲਾਂ ਦੇ ਸਿਰ ਇੰਜ ਬੰਨੇਗਾ। ਮਾਂ ਪਈ ਅਸਚਰਜ ਹੋਵੇ, ਮੈਂ ਤਾਂ ਬੇਨਤੀ ਨਹੀਂ ਕੀਤੀ, ਕਰਨ ਵਾਸਤੇ ਬੇਨਤੀ ਆਈ ਸਾਂ, ਪਰ ਗੁਰੂ ਨਾਨਕ ਤੂੰ ਧਨ, ਤੇਰੇ ਸਿੱਖ ਧਨ ਹਨ, ਔਰ ਤੇਰੀ ਸੇਵਾ ਵੀ ਧਨ ਹੈ, ਕਿਹੜੀ ਜੁਗਤ ਬੁਝਾਈ ਜੇ ਸੇਵਾ ਦੀ, ਮੂੰਹੋਂ ਮੰਗਣ ਦੀ ਲੋੜ ਨਹੀਂ ਪਈ, ਆਪੇ ਹੀ ਪਏ ਵਰਦਾਨ ਹੁੰਦੇ। ਕਿਤਨੇ ਵਰ ਦਿੱਤੇ, ਮਾਂ ਜੀ ਐਸਾ ਬਲੀ ਆਏਗਾ, ਤੁਸੀਂ ਦੇਖੋਗੇ ਨਾ ਇੱਕ ਵਾਰ, ਦੁਨੀਆਂ ਦੇਖੇਗੀ ਛੱਟਵਾਂ ਪੀਰ ਬੈਠਾ ਗੁਰ ਪਾਰੀ। ਜੋ ਕੁਝ ਕਹਿਣਾ ਸੀ ਮਾਤਾ ਜੀ ਨੇ, ਹੁਣ ਕਹਿਣ ਦੀ ਲੋੜ ਨਹੀਂ, ਕਹਿਣ ਦੀ ਮੁਹਲਤ ਹੀ ਨਹੀਂ ਦਿੱਤੀ, ਪ੍ਰਸ਼ਾਦ ਛਕਦਿਆਂ ਛਕਦਿਆਂ ਕਿਤਨੇ ਹੀ ਵਰ ਬਖਸ਼ ਦਿੱਤੇ। ਇਸ ਵੇਲੇ ਗੰਗਾ ਜੀ ਆਏ, ਚਿਹਰਾ ਖਿੜਿਆ ਹੋਇਆ, ਬਾਵੇਂ ਦੂਰ ਪ੍ਰਵੱਟੇ ਚੁੰਮ ਰਹੀ ਸੀ, ਪੈਦਲ ਆਉਣਾ ਜਾਣਾ ਏਡੀ ਦੂਰ, ਪਰ ਚਿਹਰੇ ਤੇ ਖੇੜਾ ਸੀ। ਦੂਰੋਂ ਵੇਖਦਿਆਂ ਪੰਜਵੇਂ ਪਾਸਾ ਨੇ ਆਖਿਆ, ਗੰਗਾ ਜੀ ਜਪਦਾ ਮੁਰਾਦ ਪਾ ਆਏ ਹੋ। ਗੰਗਾ ਜੀ ਨੇ ਚਰਣਾ ਤੇ ਮੱਥਾ ਟੇਕਿਆ ਤੇ ਆਖਿਆ, ਤੇਰੀ ਜੁਗਤ ਖਾਲੀ ਤਾਂ ਨਹੀਂ ਸੀ ਜਾਣੀ, ਤੂੰ ਸਮਝਾਇਆ ਸੀ ਇੰਜ ਰਜਾਈ ਦਾ ਸਿੱਖ, ਗੁਰੂ ਨਾਨਕ ਦਾ ਸਿੱਖ, ਗੁਰੂ ਨਾਨਕ ਵੀ ਸੇਵਾ ਨਾਲ ਰਿਝਦਾ ਹੈ ਤੇ ਸਿੱਖ ਵੀ। ਗੰਗਾ ਜੀ ਜੇ ਮੁਰਾਦ ਪਾਉਣੀ ਹੋਵੇ ਤਾਂ ਸਿੱਖ, ਬੇਨਤੀ ਕਰਨ ਦੀ ਕੀ ਲੋੜ ਹੈ, ਸੱਚੇ ਦਿਲਾਂ ਸੇਵਾ ਜਾਂ ਕਰੋ, ਆਪੇ ਹੀ ਪਏ ਭਾਗ ਲੱਗਦੇ, ਆਪੇ ਹੀ ਰੰਗ ਪਏ ਲੱਗਦੇ ਨੇ। ਤੋ ਸਾਧ ਸੰਗਤ, ਉਹ ਭਾਗ ਭਰਿਆ ਦਿਨ ਚੜਿਆ, ਅੱਜ ਦਾ ਦਿਹਾੜਾ ਜਦੋਂ ਛੇਵੇਂ ਪਾਤਸ਼ਾਹ ਨੇ ਬਾਬੇ ਬੁੱਢੇ ਦੇ ਬਚਨ ਅਨੁਸਾਰ ਅਵਤਾਰ ਧਾਰਿਆ। ਮਾਤਾ ਗੰਗਾ ਦੀ ਗੋਦੀ ਅੱਜ ਪੁੱਤਰ ਖੇਲਿਆ। ਪੰਜਵੇਂ ਪਾਤਸ਼ਾਹ ਨੂੰ ਜਿਸ ਵੇਲੇ ਇਹ ਖੁਸ਼ਖਬਰੀ ਪਹੁੰਚੀ, ਗਰੀਬ ਨਿਵਾਸ ਮਹਿਲਾ ਵਿੱਚ ਚਰਨ ਪਾਓ, ਮਾਤਾ ਗੰਗਾ ਜੀ ਯਾਦ ਕਰ ਰਹੇ ਹਨ, ਆਓ ਔਰ ਸਾਹਿਬਜ਼ਾਦੇ ਦੇ ਸਿਰ ਤੇ ਹੱਥ ਰੱਖੋ। ਇਹ ਸੁਣਦਿਆਂ ਹੀ ਮੇਰੇ ਸਾਹਿਬ ਨੇ ਸ਼ਬਦ ਉਚਾਰਿਆ, ਸਤਿਗੁਰੂ ਸਾਚੇ ਦੀਆ ਪੇ ਚਿਰ ਜੀਵਨ ਉਪਜਿਆ ਸੰਜੋਗ, ਉਦਰੇ ਮਾਏ ਆਏ ਕੀਆ ਨਿਵਾਸ, ਮਾਤਾ ਕੇ ਮਨ ਬਹੁਤ ਵਿਗਾਸ, ਜਮਿਆ ਪੂਤ ਭਗਤ ਗੋਬਿੰਦ ਕਾ, ਇਹ ਪ੍ਰਗਟਿਆ ਸਭ ਮੈਂ ਲਿਖਿਆ ਤੁਰ ਕਾ, ਦੱਸੀ ਮਾਸੀ ਹੁਕਮ ਬਾਲਕ ਜਨਮ ਲਿਆ, ਮਿਟਿਆ ਸੋਗ ਮਾਂ ਆਨੰਦ ਥੀਆ। ਤੇ ਇਸ ਖੁਸ਼ੀ ਵਿੱਚ ਹਜ਼ੂਰ ਨੇ ਹੁਕਮ ਦਿੱਤਾ, ਸਭ ਕੋਈ ਗੁਰੂ ਕੀ ਬਾਣੀ ਗਾਓ, ਗੁਰੂ ਕੀ ਬਾਣੀ ਲੱਗੇ ਗਾਉਣ, ਸਭ ਕੋਈ ਅੰਦਰ ਬਾਹਰ ਧੁਨ ਉੱਠੀ, ਗੁਰਬਾਣੀ ਸਖੀ ਆਨੰਦ ਗਾਵੈ, ਸਾਚੇ ਸਾਹਿਬ ਕੇ ਮਨ ਪਾਵੈ, ਵਧੀ ਵੇਲ ਬਹੁ ਪੀੜੀ ਜਾਲੀ, ਧਰਮ ਕਲਾ ਹਰ ਬੰਦ ਬਹਾਲੀ, ਇਹ ਮਨ ਚਿੰਦਿਆ ਸਤਿਗੁਰੂ ਦਿਵਾਇਆ, ਵੇ ਅਚਿੰਤ ਏਕ ਲਿਵ ਲਾਇਆ, ਕਿਉਂ ਬਾਰਕ ਪਿਤਾ ਉੱਪਰ ਕਰੇ ਬਹੁ ਮਾਣ, ਬੁਲਾਇਆ ਬੋਲੀ ਗੁਰ ਕੇ ਪਾਣ, ਇਹ ਗੁੱਜੀ ਛੰਨੀ ਨਾਹੀ ਬਾਤ, ਗੁਰੂ ਨਾਨਕ ਤੁਠਾ ਕੀਨੀ ਦਾਤ। ਔਰ ਇਹ ਸ਼ਬਦ, ਇਸ ਸ਼ਬਦ ਦੀ ਸਾਹਿਬ ਨੇ ਮੋਹਰ ਲਾ ਦਿੱਤੀ, ਜਿਹਨਾਂ ਨੂੰ ਪੁੱਤਰ ਨਹੀਂ ਹੁੰਦੇ ਸ਼ਬਦ ਦਾ ਪਾਠ ਕਰਿਆ ਕਰ, ਗੁਰੂ ਕਿਰਪਾ ਕਰੇਗਾ, ਸੰਗਤਾਂ ਦੀ ਸੇਵਾ ਕਰ, ਇਹ ਲੀਹ ਪਾ ਦਿੱਤੀ, ਮਾਰਗ ਦੱਸ ਦਿੱਤਾ, ਜਿਸਦੇ ਮਨ ਦੀ ਮੁਰਾਦ ਨਾ ਬਣ ਆਉਂਦੀ ਹੋਵੇ ਉਹ ਗੁਰੂ ਨਾਨਕ ਦੇ ਘਰ ਆਵੇ। ਘਰ ਤਾਂ ਤੇਰੇ ਸਭ ਕੁਛ ਹੈ, ਸਭ ਕੁਝ ਹੈ, ਪਰ ਸਾਨੂੰ ਪਾਵਣ ਦੀ ਜੁਗਤ ਨਹੀਂ, ਇਹ ਜੁਗਤ ਸਮਝਾਈ, ਔਰ ਅੱਜ ਦੇ ਦਿਹਾੜੇ ਮਾਤਾ ਗੰਗਾ ਦੀ ਮੁਰਾਦ ਵਰ ਆਈ। ਸਾਧ ਸਿੰਘ ਬੋਲੋ ਸ੍ਰੀ ਵਾਹ, ਫਿਰ ਜਪੋ ਸ੍ਰੀ ਵਾਹ। ਬਾਬਾ ਬੁੱਢਾ ਜੀ ਸਨ ਤਾਂ ਸੇਵਕ, ਪਰ ਸੇਵਕ ਵੀ ਕਿਤਨੇ ਪੁੱਗੇ ਹੋਏ, ਕਿੱਥੇ ਪਹੁੰਚੇ ਹੋਏ, ਸੇਵਾ ਕਰਨ ਵਾਲੇ ਕਿਹੜੇ ਉੱਚੇ ਮਰਾਤਵੇ ਪਾਉਂਦੇ ਹਨ। ਸਹਿਬ ਆਖਦੇ ਸੇਵਕ ਹੋਏ ਸਜੀਦ, ਨਾਸਨ ਰੋਮਣਾ, ਦਰ ਦਰ ਵੇਸ ਰਸੀਦ, ਪਿਰਮ ਰਸ ਪੋਵਣਾ, ਇਹ ਚੰਦ ਮੁਬਾਰਕ ਈਦ ਭੁੱਗ ਖਲੋ। ਈਦ ਦਾ ਚੰਦਰਮਾ ਹੁੰਦਾ ਤੇ ਛੋਟਾ, ਆ ਦੂਜੇ ਦਾ ਚੰਦਰਮਾ, ਜਿਦਨ ਇਹ ਚੰਦਰਮਾ ਚੜਿਆ ਸਭ ਕਿਸੇ ਨੇ ਉੱਠ ਉੱਠ ਜਗਤ ਜੋ ਹਾਰਦਾ, ਗਗਨ ਮਹੇਸ਼ਰ ਮਸਤਕ ਟਿੱਕਾ, ਇੰਝ ਜਾਪਦਾ ਜਿਵੇਂ ਅੱਜ ਅੱਜ ਆਕਾਸ਼ ਨੇ ਆਪਣੇ ਮਸਤਕ ਦੇ ਉੱਤੇ ਇੱਕ ਸੋਹਣਾ ਜਿਹਾ ਟਿੱਕਾ ਲਾਇਆ, ਔਰ ਉਸ ਟਿੱਕੇ ਨੂੰ ਜਿਵੇਂ ਦੁਨੀਆਂ ਉੱਠ ਉੱਠ ਵੇਖਦੀ ਹੈ ਦੂਜੇ ਦਾ ਚੰਦਰਮਾ, ਇਸੇ ਤਰ੍ਹਾਂ ਉਹ ਸਿੱਖ ਆਖਣ ਨੂੰ ਤੇ ਭਾਵੇਂ ਸਿੱਖ ਹੈ, ਸੇਵਾ ਕਰਦਾ ਪਿਆ ਨਜ਼ਰ ਆਉਂਦਾ, ਆਪਣੇ ਆਪ ਨੂੰ ਕਦੇ ਜਣਾਇਆ ਵੀ ਨਹੀਂ ਸੁਣ, ਪਰ ਹੈ ਇਹ ਦੂਜੇ ਦਾ ਚੰਦਰਮਾ, ਈਦ ਦਾ ਚੰਦ ਸਾਧ ਸੰਗਤ, ਇਹਨੂੰ ਵੇਖਿਆ ਮਨ ਖਿੜ ਜਾਏਗਾ, ਇਹਨੇ ਦਰਸ਼ਨ ਕੀਤੇ ਆ ਜੀ ਕਰ ਆਏਗਾ ਜਪੀਏ ਸ੍ਰੀ ਵਾਹਿਗੁਰੂ। ਸਿੱਖ ਦੀ ਸੰਗਤ ਕੀਤੇ ਆ ਗੁਰੂ ਭਾਗ ਲੈਂਦਾ ਹੈ, ਔਰ ਗੁਰੂ ਆਪ ਹਿਰਦੇ ਵਿੱਚ ਆਣ ਨਿਵਾਸ ਕਰਦਾ। ਸਿੱਖ ਦੇ ਕੋਲ ਵੱਡੀ ਤੋਂ ਵੱਡੀ ਸ਼ਹਿ ਕਿਹੜੀ? ਇੱਕ ਦਾਤ ਹੈ ਸਿੱਖੀ ਦੀ, ਸਿੱਖੀ ਦਾ ਦੂਜਾ ਨਾਮ ਰੱਖ ਲਓ ਗਰੀਬੀ, ਨਿਮਰਤਾ, ਪਾਣ ਹੁੰਦੇ ਹੋਏ ਨਿਤਾਣਾ, ਮਾਣ ਹੁੰਦੇ ਹੋਏ ਨਿਮਾਣਾ, ਇਹ ਚੌਧਰੀਆਂ ਚੌਧਰੀਆਂ ਤੇ ਪੈਚਗੀਆਂ ਵਿੱਚ ਸਿੱਖੀ ਹੈ, ਇਹ ਲੀਡਰੀ ਵਿੱਚ ਸਿੱਖੀ, ਇਹ ਵਜ਼ੀਰੀਆਂ ਵਿੱਚ ਸਿੱਖੀ, ਇਹ ਵਡਿਆਈਆਂ ਵਿੱਚ ਸਿੱਖੀ ਹੈ। ਸਿੱਖ ਕਿਸੇ ਗਰੀਬ ਕੋਲ ਹੋਏ, ਕਿਸੇ ਨਿਮਰਤਾ ਵਾਲੇ ਕੋਲ ਹੋਏਗੀ, ਜਿਹੜਾ ਗੁਰੂ ਕੇ ਹਜ਼ੂਰ ਆਉਂਦਾ ਹੈ, ਦੋ ਗੜੀਆਂ ਬਹਿੰਦਾ ਹੈ, ਚੁੱਪਚਾਪ ਮੱਥਾ ਟੇਕ ਕੇ ਉੱਠ ਜਾਂਦਾ ਹੈ, ਨਿਤਨੇਮ ਦਾ ਪੱਕਾ। ਅੰਮ੍ਰਿਤ ਵੇਲਾ ਜਿਹਨੇ ਕਦੇ ਖੁੰਜਾਇਆ, ਜਿਸਨੇ ਆਪਣੇ ਹੱਥ ਨਾਲ ਕਦੇ ਵੀ ਤਕੜੀ ਉੱਤੇ ਘੱਟ ਨਾ ਤੋਲਿਆ, ਕਦੇ ਵੀ ਆਪਣੀ ਜ਼ਬਾਨ ਝੂਠ ਨਾ ਬੋਲਿਆ, ਗੁਰੂ ਨੂੰ ਜਿਸਨੇ ਅੰਗ ਸੰਕਰ ਜਾਣੇ, ਸਾਧ ਸੰਗਤ ਉਹ ਸਿੱਖ ਹੈ, ਔਰ ਉਸ ਇੱਕ ਸਿੱਖ ਦੇ ਸਦਕੇ ਸਾਡੇ ਵਰਗੇ ਅਨੇਕਾਂ ਪਾਪੀ ਤਰ ਸਕਦੇ। ਹਰ ਇੱਕ ਸਾਥ ਆਇਆ ਵਰਸਾਣੇ ਬਫਤੇ ਵਿੱਚ, ਪਰਮੇਸ਼ਰ ਕਿਸੇ ਇੱਕ ਦੇ ਹੱਥ ਆਉਂਦਾ ਇਹੋ ਜਿਹੇ ਦੇ, ਔਰ ਉਸ ਤੋਂ ਅੱਗੋਂ ਅਨੇਕਾਂ ਵਰਸਾਉਂਦੇ ਹਨ, ਉਹ ਐਸੀ ਲੀਪ ਆ ਜਾਂਦਾ ਹੈ ਕਿ ਦੁਨੀਆਂ ਤੱਕ ਉਸਦੀ ਉਹ ਪਾਈ ਹੋਈ ਲੀਕ ਕਾਇਮ ਰਹਿੰਦੀ ਹੈ ਜਿਵੇਂ ਬਾਬਾ ਜੀ ਦੀ ਇਹ ਲੀਪ ਪਾਈ। ਨਹੀਂ ਤੇ ਤੱਕੋ ਰਾਤੀ ਇੱਕ ਵੱਜ ਗਿਆ ਭੋਗ ਪੈਂਦੇ ਹਾਂ ਤੇ ਮੁੜ ਸਵੇਰੇ ਅੰਮ੍ਰਿਤ ਵੇਲੇ ਕਿਸਨੇ ਜਗਾ ਦਿੱਤਾ? ਕੋਈ ਸਭਨਾ ਦੇ ਘਰੀ ਅਲਾਰਮ ਨਹੀਂ ਲੱਗੇ ਹੋਏ, ਚੌਕੀਦਾਰ ਪਹਿਰੇਦਾਰ ਨਹੀਂ ਖੜੋਤੇ ਜਿਨ੍ਹਾਂ ਨੇ ਸਵੇਰੇ ਉਠਾ ਲਿਆ? ਇੱਕ ਸ਼ੌਕ ਗੁਰੂ ਨੇ ਅੰਦਰ ਪਾ ਦਿੱਤਾ ਜਿਸਨੇ ਅੰਮ੍ਰਿਤ ਵੇਲੇ ਸੌਣ ਲਈ ਦਿੱਤਾ, ਜਗਾ ਦਿੱਤਾ, ਤੇ ਜਗ ਕੇ ਵੀ ਬੰਦੇ ਨੂੰ ਅਨੇਕਾਂ ਪਦਾਰਥ ਹਨ, ਅਨੇਕਾਂ ਪ੍ਰਪੰਚ ਹਨ, ਕਈ ਪਾਸੇ ਮਨ ਨੂੰ ਖਿੱਚਾਂ ਪੈਂਦੀਆਂ ਨੇ। ਧੰਨ ਉਹ ਗੁਰੂ ਦਾ ਸਿੱਖ ਹੈ ਜਿਹੜਾ ਅੰਮ੍ਰਿਤ ਵੇਲੇ ਆਣ ਕੇ ਸਭ ਤੋਂ ਪਹਿਲਾਂ ਗੁਰੂ ਨੂੰ ਮੱਥਾ ਟੇਕਦਾ। ਭਾਈ ਸਾਹਿਬ ਆਪ ਉਸ ਗੁਰੂ ਕੇ ਸਿੱਖ ਨੂੰ ਫੈਸਲਾ ਆਉਂਦੇ ਹਨ, ਜਾਏ ਜਿੰਨਾ ਗੁਰ ਦਰਸ਼ਨ ਦਿੱਤਾ, ਬਲਿਹਾਰੀ ਤਿੰਨਾ ਗੁਰ ਸਿੱਖਾਂ, ਜਾਏ ਜਿੰਨਾ ਗੁਰ ਦਰਸ਼ਨ ਦਿੱਤਾ, ਬਲਿਹਾਰੀ ਤਿੰਨਾ ਗੁਰ ਸਿੱਖਾਂ, ਪੈਰੀ ਪੈ ਗੁਰ ਸਭਾ ਬੈਠਾ, ਫਿਰ ਬਲਿਹਾਰੀ ਤਿੰਨਾ ਗੁਰ ਸਿੱਖਾਂ, ਗੁਰਮਤ ਬੋਲ ਬੋਲਦੇ ਮਿੱਠਾ, ਗੁਰੂ ਦੀ ਮਤ ਲੈ ਕੇ ਜਿਨ੍ਹਾਂ ਨੇ ਆਪਣਾ ਬੋਲ ਮਿੱਠਾ ਕਰ ਲਿਆ, ਬੋਲ ਵਿੱਚ ਮਿਠਾਸ ਪਾ ਲਈ ਹੈ, ਬੋਲ ਤੋਂ ਹੀ ਪਤਾ ਲੱਗ ਜਾਂਦਾ ਹੈ ਗੁਰੂ ਕਾ ਸਿੱਖ ਹੈ। ਜਿਹਦਾ ਬੋਲ ਕੌੜਾ ਹੈ ਉਹਨੇ ਜੇ ਕੁਛ ਨਹੀਂ, ਸਭ ਤੋਂ ਪਹਿਲਾਂ ਬੋਲ ਬਦਲ ਜਾਏਗਾ, ਬੋਲ ਵਿੱਚ ਖੂਬੀ ਆ ਜਾਏਗੀ, ਬੋਲਣ ਤੋਂ ਖੁਸ਼ਬੂ ਆਵੇਗੀ, ਬੋਲਣ ਤੋਂ ਸਾਧ ਸੰਗਤ, ਤਾਕਤ ਨਾਲ ਬੋਲਣਾ ਹੈ ਬਾਬਨ ਇਨ ਜਾਣੋ ਜੈਸੇ ਪਵਨ ਚੁਲਾਈ, ਹਵਾ ਇਧਰੋਂ ਆਈ ਅੱਗਾਂ ਲੰਘ ਗਈ, ਸੁਣਿਆ ਨਾ ਕਰੋ ਚਿਤਲਾ ਕੇ, ਸਾਖਤ ਬੋਲ ਰਿਹਾ ਬਕ ਰਿਹਾ, ਨਾਮ ਜਪਣ ਦੀ ਕੀ ਲੋੜ ਹੈ, ਗੁਰਦੁਆਰੇ ਕਿਸ ਵਾਸਤੇ ਰੋਜ਼ ਜਾਈਏ, ਕਥਾ ਕੀਰਤਨ ਐਵੇਂ ਲੋਕੀ ਭਜੇ ਫਿਰਦੇ ਹਨ, ਸਾਖਤ ਬੋਲ ਰਿਹਾ ਹਵਾ ਆ ਰਹੀ ਹੈ ਅੱਗਾਂ ਲੰਘ ਰਹੀ ਹੈ, ਤੂੰ ਇਸਦੀ ਪੜਚੋਲ ਹੀ ਨਾ ਕਰ, ਇਹ ਕੌਣ ਹੈ ਤੇ ਕੀ ਪਿਆ ਖਦ, ਸਾਖਤ ਕਾ ਬਕਨਾ ਐਵੇਂ ਜਾਣ ਜੈਸੇ ਪਵਨ ਚੁਲਾਈ, ਬੋਲਣਾ ਕਿਸ ਨਾਲ ਚੰਗਾ ਸੰਤਨ ਸਿਉਂ ਬੋਲੇ ਉਪਕਾਰੀ, ਉਹ ਕੋਈ ਰੱਬ ਦੀ ਗੱਲ ਕਰੇਗਾ, ਕੋਈ ਐਸੀ ਗੱਲ ਸੁਣਾਏਗਾ ਜਿਸ ਕਰਕੇ ਸਾਡਾ ਨਾਮ ਜਪਣ ਨੂੰ ਜੀ ਕਰ ਆਏਗਾ, ਸਾਡੇ ਅੰਦਰ ਭਾਵਨਾ ਜਾਗੇ, ਭਾਵਨਾ ਵਾਲਿਆਂ ਦੇ ਸਿਦਕ ਪਿਆਰ ਦੇ ਕਾਰਨਾਮੇ ਸੁਣਦੇ ਹਾਂ ਸਾਧ ਸੰਗਤ, ਸਾਨੂੰ ਲਿਵ ਲੱਗੇਗੀ ਜਪਣ ਦੀ, ਇਹੀ ਤਾਂ ਇੱਕ ਦਾਤ ਹੈ ਸੰਸਾਰ ਵਿੱਚ ਆ ਕੇ ਜੋ ਅਸਾਂ ਪੱਲੇ ਬੰਨਣੀ ਹੈ, ਬਾਕੀ ਤਾਂ ਜੋ ਕੁਝ ਜਿਹਦੇ ਕੋਲ ਹੈ ਉਸਨੇ ਇੱਥੇ ਰਹਿ ਜਾਣਾ, ਭਾਵੇਂ ਧੀਆਂ ਪੁੱਤਰ ਪਰਿਵਾਰ ਧਨ ਦੌਲਤ ਹੁਸਨ ਹਕੂਮਤ, ਇਹ ਸਭ ਕੁਝ ਚਾਰ ਦਿਨ ਦਾ ਸੰਬੰਧ ਹੈ, ਜਿੱਦਣ ਇਹ ਸੰਬੰਧ ਟੁੱਟਾ ਕਿਸੇ ਨੇ ਨਾਲ ਨਹੀਂ ਜਾਣਾ, ਸਵਾਸਾਂ ਦੀ ਗੰਢ ਖੁੱਲੀ ਆਇਆ ਅਕੇਲਾ ਅਕੇਲਾ ਚਲਾ, ਚਲਤੇ ਵਕਤ ਕੋਈ ਕੰਮ ਨਾ ਆਇਆ, ਕੰਮ ਆਉਣ ਵਾਲਾ ਨਾਲ ਭਾਈ ਨਾਮ ਜਿਸਨੇ ਜਪ ਲਿਆ ਹੈ, ਅੰਮ੍ਰਿਤ ਵੇਲੇ ਜਿਸਨੇ ਜਾਗ ਲਿਆ ਹੈ, ਸਤਸੰਗ ਵਿੱਚ ਆ ਕੇ ਜਿਸਨੇ ਆ ਖੜੀ ਅੱਧੀ ਕੜੀ ਦੀ ਮੌਜ ਮਾਣ ਲਈ ਹੈ, ਮਨ ਇਕਾਗਰ ਕਰ ਲਿਆ ਹੈ, ਸਾਧ ਸੰਗਤ ਇਹ ਸਮਾਂ ਉਸਦੇ ਨਾਲ ਜਾ ਰਿਹਾ ਗਵਾਹੀ ਦੇਣ ਵਾਸਤੇ, ਗਵਾਹ ਨੂੰ ਇੱਥੇ ਤਾਂ ਬੁਲਾਇਆ ਜਾਂਦਾ, ਬੁਲਵਾਣਾ ਦੇ ਕੇ ਉੱਥੇ ਗਵਾਹ ਆਪੇ ਪਹੁੰਚਦੇ, ਆ ਜਿਹੜਾ ਇੱਕ ਵਿਸ਼ਵਾਸ ਨਾਮ ਵਿੱਚ ਲਾ ਰਿਹਾ ਹੈ ਜਪ ਲਿਆ ਸ੍ਰੀ ਵਾਹ, ਤੇਰੇ ਨਾਲ ਪਹਿਲਾਂ ਪਹੁੰਚਿਆ ਉਸ ਇਹ ਗਵਾਹ ਬਣ ਕੇ ਬੈਠਾ। ਜਿਸ ਵੇਲੇ ਤੂੰ ਜਾਏਗਾ ਇਹ ਗਵਾਹ ਖੜੋ ਜਾਏਗਾ, ਹਜ਼ੂਰ ਮੈਂ ਇਸਦਾ ਗਵਾਹ। ਇਹਨੇ ਨਾਮ ਜਪਿਆ, ਆਹ ਵੇਖ ਲਓ ਸਵਾਦ ਦੇ ਉੱਤੇ ਲਿਖਿਆ ਹੋਇਆ, ਜੋ ਜੋ ਚੰਗੇ ਕੰਮ ਕੀਤੇ ਹੋ ਸਨ ਫਰੀਦਾ ਅਮਲ ਜੋ ਕੀਤੇ ਦੁਨੀਆਂ ਵਿੱਚ ਸਾ ਦਰਗਾਹ ਹੋਏ ਉਗਾ। ਪਰ ਇਹਨਾਂ ਚੰਗਿਆਈਆਂ ਦਾ ਸਬੂਤ ਕੀ ਹੈ ਕਿ ਸਾਡੇ ਵਿੱਚ ਕੋਈ ਚੰਗਿਆਈ ਆਈ ਹੈ? ਸਹਿਬ ਦਿਨ ਹਾਂ, ਨਿਮਰਤਾ ਧਾਰ ਲਓ, ਸਭ ਚੰਗਿਆਈਆਂ ਆਪੇ ਹੀ ਆਣ ਕੇ ਨਿਵਾਸ ਕਰ ਜਾਣਗੀ। ਪਾਣੀ ਇੱਥੇ ਖੜੋਵੇ, ਜੇ ਕੋਈ ਚਾਹੁੰਦਾ ਹੈ ਤਾਂ ਥਾਂ ਨੂੰ ਪੁੱਟ ਕੇ ਨੀਵਾਂ ਕਰ ਲਵੇ। ਪਾਣੀ ਨੂੰ ਸੱਜਣ ਬੁਲਾਉਣ ਦੀ ਲੋੜ ਹੀ ਕੋਈ ਨਹੀਂ, ਬਈ ਤੂੰ ਆ ਤੇ ਇੱਥੇ ਖੜੋ। ਉਹਨੇ ਤਾਂ ਖਲੋਣਾ ਹੀ ਉੱਥੇ ਹੈ ਜਿੱਥੇ ਥਾਂ ਨੀਵੀਂ ਹੈ। ਜੇ ਉੱਚਾ ਟਿੱਬਾ ਹੋ ਗਿਆ ਭਾਵੇਂ ਕਿਤਨਾ ਮੀਂਹ ਵਰੇਗਾ, ਇੱਥੇ ਇੱਕ ਵੀ ਬੂੰਦ ਠਹਿਰ ਨਹੀਂ ਸਕਦੀ। ਪਾਣੀ ਕਿੱਥੇ ਜਾ ਖੜਾਉਂਦਾ ਜਿੱਥੇ ਨੀਵੀਂ ਥਾਂ ਹੋਵੇ? ਇਸੇ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਦੀਆਂ ਬਰਕਤਾਂ ਬਖਸ਼ਿਸ਼ਾਂ ਕਿੱਥੇ ਨਿਵਾਸ ਕਰਦੀਆਂ ਹਨ? ਜਿੱਥੇ ਨਿਮਰਤਾ ਹੈ। ਤਾਂ ਨਿਮਰਤਾ ਦਾ ਸਬਕ ਪੜਾਉਂਦੇ ਹਾਂ, ਭਾਈ ਸਾਹਿਬ ਬਚਨ ਕਰਦੇ ਹਨ।